ਸਤਨਾਮ ਵਾਹਿਗੁਰੂ ਸਾਹਿਬ ਜੀਓ ਨਿਰੰਕਾਰ ਨਿਰਵਿਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾਂ ਕਾ ਮੂੜ ਉਚਾਰਤ ਭੇਦਾ ਜਾਂ ਕੋ ਭੇਵ ਨ ਪਾਵਤ ਬੇਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਹੇ ਤੇਤੀ ਕੁਮਰਾ ਲਖਾ ਨ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਯੋ ਰਾਵ ਕਹੀ ਭੂਪਾ ਅੰਡਜ ਜੇ ਰਜ ਸੇ ਤਜ ਕੀਨੀ ਉਤ ਭੁਜ ਖਾਨ ਬਹੁਰ ਰਚ ਦੀਨੀ ਕਹੂ ਫੂਲ ਰਾਜਾ ਹੋਇ ਬੈਠਾ ਕਹੂ ਸਿਮਟ ਭਇਉ ਸ਼ੰਕਰ ਇਕੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਭਉ ਆਦ ਜੁਗਾਦ ਸਰੂਪ ਸਜੰਭਵ ਸਗਲੀ ਸ੍ਰਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਜੰਭਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਅੰਦਰ ਜੁੜ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਆਪ ਜੀ ਭਾਗਸ਼ਾਲੀ ਹੋ, ਅਕਾਲ ਪੁਰਖ ਵਾਹਿਗੁਰੂ ਵੱਲੋਂ ਮਿਲੇ ਅਮੋਲਕ ਮਨੁੱਖੀ ਸਰੀਰ ਨੂੰ, ਜੀਵਨ ਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠ ਕੇ ਸਫਲ ਕਰ ਰਹੇ। ਕਲਗੀਧਰ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਪਾਵਨ ਬਾਣੀ ਚੌਪਈ ਸਾਹਿਬ, ਇਸ ਬਾਣੀ ਦੇ ਕੁਝ ਸ਼ੰਤ ਆਪ ਜੀ ਨੇ ਸਰਵਣ ਕੀਤੇ ਹਨ। ਅੱਜ ਦੇ ਵਿਸ਼ੇ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਅਕਾਲ ਪੁਰਖ ਦਾ ਜੋ ਸਰੂਪ ਹੈ ਉਸ ਬਾਰੇ ਬਚਨ ਕੀਤੇ, ਕਹਿੰਦੇ ਉਸ ਦਾ ਕੋਈ ਰੂਪ ਨਹੀਂ ਹੈ, ਉਹਦੇ ਅੰਦਰ ਵਿਕਾਰ ਕੋਈ ਨਹੀਂ ਹੈ ਔਰ ਉਹਨੂੰ ਕਿਸੇ ਦੇ ਆਸਰੇ ਦੀ ਲੋੜ ਨਹੀਂ। ਇਹ ਤਿੰਨ ਉਹਦੇ ਅੰਦਰ ਗੁਣ ਨੇ। ਫਿਰ ਹਜ਼ੂਰ ਨੇ ਅੱਗੇ ਬਚਨ ਕੀਤਾ, ਕਹਿਣ ਲੱਗੇ ਐਸਾ ਪ੍ਰਭੂ ਜਿਹਦਾ ਆਕਾਰ ਨਹੀਂ, ਜਿਹਦੇ ਵਿੱਚ ਵਿਕਾਰ ਨਹੀਂ ਤੇ ਜਿਹੜਾ ਕਿਸੇ ਆਸਰੇ ਨਹੀਂ। ਕੁਦਰਤੀ ਤੌਰ ਤੇ ਕਹਿੰਦੇ ਦੁਨੀਆਂ ਵਿੱਚ ਉਹਦੇ ਬਾਰੇ ਭੁਲੇਖੇ ਪਾਏ ਗਏ, ਆਪੋ ਆਪਣੀ ਜਿਵੇਂ ਦੀ ਕਿਸੇ ਦੀ ਬੁੱਧੀ ਹੈ। ਕਹਿੰਦੇ ਕੋਈ ਪੱਥਰ ਨੂੰ ਕਹਿ ਰਿਹਾ ਹੈ ਇਹ ਪਰਮਾਤਮਾ ਹੈ, ਕਿਸੇ ਨੇ ਆਪਣਾ ਆਕਾਸ਼ ਵਿੱਚ ਪਰਮਾਤਮਾ ਮੰਨਿਆ ਹੈ, ਕਿਸੇ ਨੇ ਕਿਸੇ ਦਿਸ਼ਾ ਵਿੱਚ ਮੰਨਿਆ ਹੈ, ਅੱਜ ਦਾ ਜੋ 15 ਔਰ 16 ਨੰਬਰ ਛੰਦ ਹੈ, ਇਸ ਵਿੱਚ ਇਸ ਭੇਦ ਨੂੰ ਉਜਾਗਰ ਕੀਤਾ ਗਿਆ ਹੈ ਕਿ ਪਰਮਾਤਮਾ ਬਾਰੇ ਜੋ ਸੰਸਾਰ ਵਿੱਚ ਕਹਾਣੀਆਂ ਚੱਲਦੀਆਂ ਨੇ, ਉਹਦੇ ਵਿੱਚੋਂ 95% ਅਨੁਮਾਨ ਲਾ ਕੇ ਲੋਕ ਕਹੀ ਜਾਂਦੇ ਨੇ, ਉਹਨਾਂ ਨੇ ਸੱਚ ਨਹੀਂ ਜਾਣੇ, ਇੱਕ ਨੇ ਸੁਣੀ, ਦੂਜੇ ਤੋਂ ਸੁਣ ਲਈ, ਉਹਨੇ 5-7 ਹੋਰ ਨਾਲ ਜੋੜੀਆਂ, ਉਹਨੇ ਅੱਗੇ ਸੁਣਾ ਦਿੱਤੀ, ਫਿਰ ਉਹਨੇ ਦੂਸਰੇ ਨੇ ਜਿਹੜੀ ਸੁਣੀ ਸੀ ਉਹਨੇ ਤੀਜੇ ਨੂੰ ਸੁਣਾ ਦਿੱਤੀ, ਉਹਨੇ 2 ਹੋਰ ਜੋੜ ਦਿੱਤੀਆਂ ਵਿੱਚ, ਤੀਜੇ ਨੇ ਅੱਗੇ ਕੀਤੀ, ਅੱਗੇ ਹੋਰ ਜੁੜ ਗਿਆ। ਇਸ ਤਰ੍ਹਾਂ ਅਸਲੀਅਤ ਜਿੱਥੋਂ ਨਿਕਲਦੀ ਹੈ, ਸੱਚ ਜਿਹੜਾ ਧਰਮ ਦੇ ਵਿੱਚ ਬੜਾ ਘੱਟ ਹੈ ਤੇ ਸੰਸਾਰ ਦੇ ਵਿੱਚ ਵੀ ਝੂਠ, ਪਰ ਇਹ ਜਿਹੜਾ ਧਰਮ ਦਾ ਵਿਸ਼ਾ ਹੈ, ਅਕਾਲ ਪੁਰਖ ਦੀ ਗੱਲ ਹੈ, ਗੁਰੂ ਦੀ ਗੱਲ ਹੈ, ਇਹਦੇ ਅੰਦਰ ਤੁਸੀਂ ਕਿਸੇ ਨੂੰ ਵੀ ਧੋਖਾ ਦੇ ਸਕਦੇ ਹੋ, ਕਿਉਂਕਿ ਦਿਸਦਾ ਕੁਝ ਹੈ ਹੀ ਨਹੀਂ, ਸਾਰਾ ਕੁਝ ਅਣਦਿਸਦਾ ਹੈ। ਉਵੇਂ ਦਾ ਮੂੰਹ ਚਿਹਰਾ ਬਣਾ ਕੇ, ਉਸ ਤਰ੍ਹਾਂ ਦੇ ਕੱਪੜੇ ਪਾ ਕੇ ਤੁਸੀਂ ਆਮ ਬੰਦੇ ਨੂੰ ਭਟਕਾਉਣ ਵਿੱਚ ਦੇਰ ਨਹੀਂ ਲਾਓਗੇ, ਜਿਸ ਚੀਜ਼ ਦਾ ਪਤਾ ਨਹੀਂ। ਇਸ ਕਰਕੇ ਇਹ ਗੱਲ ਬੜੀ ਗੁਰੂ ਗ੍ਰੰਥ ਸਾਹਿਬ ਵਿੱਚ ਜ਼ੋਰ ਦਿੱਤਾ ਗਿਆ, ਕਹਿੰਦੇ ਜੇ ਕਹਿਣ ਲੱਗਾ ਤੇ ਭੈ ਵਿੱਚ ਕਮੀ, ਕਿਤੇ ਅੱਗੇ ਪਿੱਛੇ ਨਾ ਗੱਲ ਹੋ ਜਾਏ, ਬੜਾ ਖਤਰਾ ਹੈ। ਇਸ ਲਈ ਜਿਹੜੀ ਵਿਆਖਿਆ, ਜਿਹੜੀ ਕਥਾ ਗੁਰਸਿੱਖੀ ਵਿੱਚ ਕੀਤੀ ਜਾਂਦੀ, ਉਹ ਅਰਦਾਸ ਕਰਕੇ ਕੀਤੀ ਜਾਂਦੀ, ਦਾਅਵੇ ਨਾਲ ਨਹੀਂ, ਕਿ ਮੈਂ ਜੋ ਕੁਝ ਕਹਿਣ ਲੱਗਾ ਗੁਰੂ ਸਾਹਿਬ ਕਿਰਪਾ ਕਰਨ, ਇਹ ਗੱਲ ਜ਼ਰੂਰ ਕਹੀ ਜਾਂਦੀ। ਕਿਉਂ? ਕਿਉਂਕਿ ਜਿੰਨੀਆਂ ਗੱਲਾਂ ਨੇ ਗੁਰਬਾਣੀ ਬਾਰੇ, ਗੁਰੂ ਬਾਰੇ, ਅਕਾਲ ਪੁਰਖ ਬਾਰੇ, ਸਾਰੀਆਂ ਅਣਦਿਸਦੀਆਂ ਨੇ, ਸੁਣਨ ਵਾਲਿਆਂ ਨੇ ਵੇਖੀਆਂ ਨਹੀਂ, ਜੋ ਉਹਨਾਂ ਨੂੰ ਕਹੋਗੇ ਵਿਚਾਰਿਆਂ ਨੇ ਮੰਨਣੀਆਂ ਤੇ ਹੈ ਨਹੀਂ। ਇਸ ਤਰ੍ਹਾਂ ਫਿਰ ਊਲ ਜਲੂਲ ਗਿਆਨ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਤਾਂ ਕੋ ਕਰ ਪਾਹਨ ਅਨੁਮਾਨਤ। ਅਨੁਮਾਨ ਦਾ ਅਰਥ ਤੁਸੀਂ ਸਮਝਦੇ ਹੋ, ਅਨੁਮਾਨ ਦਾ ਅਰਥ ਹੈ ਕਿਸੇ ਚੀਜ਼ ਨੂੰ ਆਪਣੇ ਦਿਮਾਗ ਵਿੱਚ ਕਲਪਨਾ ਕਰਕੇ ਮਿਥ ਲੈਣਾ, ਵੀ ਫਲਾਣਾ ਇਸ ਤਰ੍ਹਾਂ ਦਾ ਹੋਵੇਗਾ। ਇਸ ਤਰ੍ਹਾਂ ਦਾ ਪਖੰਡ ਫਿਰ ਸੰਸਾਰ ਵਿੱਚ ਚੱਲਿਆ। ਉਹ ਤੇ ਨਿਰੰਕਾਰ ਸੀ, ਗੁਰੂ ਸਾਹਿਬ ਕਹਿੰਦੇ ਉਹਦਾ ਤੇ ਹੱਥ ਪੈਰ ਸਰੀਰ ਹੀ ਕੋਈ ਨਹੀਂ ਸੀ, ਉਹ ਤੇ ਵਿਕਾਰਾਂ ਤੋਂ ਰਹਿਤ ਸੀ, ਤੇ ਉਹਦੇ ਨਾਲ ਵਿਕਾਰ ਵੀ ਜੋੜ ਦਿੱਤੇ ਗਏ, ਵੀ ਉਹ ਵੀ ਰੱਬ ਸੀ ਜਿਹਨੇ ਇਹਨੇ ਵਿਕਾਰ ਵੀ ਭੋਗੇ, ਉਹ ਤੇ ਬਿਨਾਂ ਆਸਰੇ ਤੋਂ ਸੀ, ਕੋਈ ਆਸਰਾ ਨਹੀਂ ਉਹਨੇ ਬਣਾਇਆ, ਕਦੀ ਆਪਣੇ ਆਪ ਹੈ। ਭਾਈ ਗੁਰਦਾਸ ਜੀ ਨੇ ਇਹਦੀ ਉਦਾਹਰਨ ਦਿੱਤੀ, ਬੰਦੇ ਦੀ ਇੱਕ ਕਮਜ਼ੋਰੀ ਹੈ ਕਿ ਉਹ ਜੋ ਕੁਝ ਨਹੀਂ ਹੁੰਦਾ ਉਹ ਬਣ ਕੇ ਬਹਿਣਾ ਚਾਹੁੰਦਾ, ਇਹ ਸਭ ਤੋਂ ਵੱਡੀ ਕਮਜ਼ੋਰੀ, ਜੋ ਆਪ ਉਹਦੇ ਅੰਦਰ ਹੈ ਨਹੀਂ ਗੱਲ, ਉਹ ਬਣਨਾ ਚਾਹੁੰਦਾ, ਜਿਹੜਾ ਸਾਰਿਆਂ ਤੋਂ ਵੱਡਾ ਪਾਪ। ਸਤਿਗੁਰੂ ਕਹਿੰਦੇ ਤੂੰ ਇੱਕ ਗੱਲ ਪੱਕੀ ਕਰ ਲੈ, ਜੋ ਕੁਝ ਤੂੰ ਹੈ ਤੂੰ ਉਹ ਹੀ ਪ੍ਰਗਟ ਕਰ, ਬਸ ਇਹਦੇ ਤੋਂ ਵੱਡੀ ਕੋਈ ਭਗਤੀ ਨਹੀਂ। ਜੋ ਕੁਝ ਤੂੰ ਹੈ ਉਹਦੇ ਉੱਤੇ ਲਿੰਬਾ ਪੋਚੀ ਨਾ ਕਰੀ, ਉਹਦੇ ਉੱਤੇ ਪਾਲਿਸ਼ ਨਾ ਕਰੀ, ਆਪਣੇ ਆਪ ਨੂੰ ਉਘਾੜ ਦੇ ਗੁਰੂ ਦੇ ਅੱਗੇ, ਖੁੱਲ੍ਹਾ ਛੱਡ ਦੇ। ਕਾਮੀ ਏ ਤੇ ਕਹਿ ਦੇ ਮੈਂ ਕਾਮੀ ਹਾਂ, ਕ੍ਰੋਧੀ ਏ ਤੇ ਕਹਿ ਦੇ ਮੈਂ ਕ੍ਰੋਧੀ ਹਾਂ, ਲੋਭੀ ਏ ਤੇ ਕਹਿ ਦੇ ਮੈਂ ਲੋਭ ਦੇ ਚਿੱਕੜ ਨਾਲ ਲਿਬੜਿਆ ਹੋਇਆ, ਝੂਠ ਬੋਲ ਕੇ ਆਇਆ ਤੇ ਕਦੀ ਨਾ ਕਮੀ, ਮੇਰੇ ਵਰਗਾ ਸੱਚਾ ਆਦਮੀ ਕੋਈ ਨਹੀਂ, ਧੋਖੇਬਾਜ਼ ਏ ਤੇ ਗੁਰੂ ਕੋਲ ਕਹਿ ਵੀ ਮੈਂ ਧੋਖੇ ਬਹੁਤ ਦਿੰਦਾ। ਭਾਈ ਗੁਰਦਾਸ ਜੀ ਨੇ ਇੱਕ ਥਾਂ ਤੇ ਇੱਕ ਬਿੱਤ ਵੀ ਲਿਖਿਆ, ਮੇਰੇ ਵਰਗਾ ਕੋਈ ਦੁਰਾਚਾਰੀ ਨਹੀਂ, ਮੇਰੇ ਵਰਗਾ ਕੋਈ ਚੋਰ ਨਹੀਂ, ਮੇਰੇ ਵਰਗਾ ਕੋਈ ਜਵਾਰੀਆ ਨਹੀਂ, ਕਿਉਂ ਹੈ ਇਹ ਸਭ ਕੁਝ? ਉਹਨਾਂ ਨੇ ਸਾਨੂੰ ਸਿਖਾਇਆ ਵੀ ਆਪਣੇ ਉੱਤੇ ਸਾਡੇ ਮਨ ਦੀ ਇੱਕ ਕਮਜ਼ੋਰੀ ਹੈ, ਅਸੀਂ ਉਹ ਚੀਜ਼ਾਂ ਆਪਣੇ ਨਾਲ ਜੋੜ ਲੈਂਦੇ ਹਾਂ ਜਿਹੜੀਆਂ ਸਾਡੇ ਨੇੜਿਓਂ ਵੀ ਨਹੀਂ ਲੰਘੀਆਂ, ਉਹ ਜੋੜ ਲੈਂਦੇ ਹਾਂ। ਤੇ ਜਿਨ੍ਹਾਂ ਨੇ ਪੂਰਾ ਪੂਰਾ ਉਹ ਹੀ ਰੱਖਿਆ, ਜੋ ਕੁਝ ਹੈਣ ਸਨ ਉਹ ਹੀ ਐਲਾਨਿਆ, ਇੱਕ ਦਿਨ ਉਹ ਰੱਬ ਦੇ ਘਰ ਵਿੱਚ ਪ੍ਰਵਾਨ ਹੋ ਗਏ, ਉਹਨਾਂ ਨੂੰ ਪ੍ਰਵਾਨਗੀ ਮਿਲ ਗਈ। ਪਰ ਬੰਦੇ ਦੀ ਆਦਤ ਹੈ, ਉਹ ਆਪਣੇ ਉੱਤੇ ਰੰਗ ਲਾਉਂਦਾ ਹੈ ਤੇ ਗੁਰੂ ਸਾਹਿਬ ਕਹਿੰਦੇ ਨੇ ਰੱਬ ਦੇ ਭੇਦ ਨਹੀਂ ਜਾਣਦਾ ਭੜਕ ਜਾਂਦਾ ਹੈ। ਭਾਈ ਗੁਰਦਾਸ ਜੀ ਨੇ ਉਦਾਹਰਣ ਦਿੱਤੀ ਏ, ਮੈਂ ਜਿਹੜੀ ਗੱਲ ਕਰਨ ਲੱਗਾ ਅੱਜ ਦੇ ਸ਼ੰਤ ਨਾਲ ਸੰਬੰਧਿਤ। ਗੁਰੂ ਸਾਹਿਬ ਕਹਿੰਦੇ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਅਨਿਲ ਅਨਾਦ ਅਸੰਭ, ਕਹਿੰਦੇ ਤਾਂ ਕਾ ਮੂੜ ਉਚਾਰਨ ਭੇਦਾ। ਕੁਝ ਮੂਰਖ ਲੋਕ ਇਕੱਠੇ ਹੋ ਕੇ ਉਹਦੇ ਭੇਦ ਦੱਸਣ ਲੱਗ ਪੈਂਦੇ ਨੇ, ਕੁਝ ਮੂੜ ਲੋਕ ਤਾਂ ਕਾ ਮੂੜ, ਕੁਝ ਮੂਰਖ ਇਕੱਠੇ ਹੋ ਕੇ, ਅਜੇ ਕਿਸੇ ਨੇ ਉਹਦੇ ਨਾਲ ਸਾਂਝ ਪਾਈ ਹੋਵੇ, ਪਹਿਲੀ ਗੱਲ ਤੇ ਉਹ ਕਹਿਣਾ ਨਹੀਂ ਚਾਹੁੰਦਾ, ਬੋਲਣਾ ਉਹਦੀ ਮਜਬੂਰੀ। ਜਿੰਨੇ ਭਗਤ ਆਏ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਇਹਨਾਂ ਵਿੱਚ ਉਹ ਭਗਤ ਨੇ ਜਿਹੜੇ ਇੱਕ ਵੀ ਅੱਖਰ ਨਹੀਂ ਸਨ ਬੋਲਣਾ ਚਾਹੁੰਦੇ, ਉਹਨਾਂ ਦਾ ਮਨ ਸੀ ਚੁੱਪ ਕਰ ਜਾਈਏ ਬੋਲੀਏ ਨਾ। ਪਰ ਮੈਂ ਇੱਕ ਦਿਨ ਬੇਨਤੀ ਕੀਤੀ ਸੀ, ਭਗਤਾਂ ਨਾਲ ਰੱਬ ਨੂੰ ਇੱਕ ਕੰਮ ਹੁੰਦਾ। ਕਬੀਰ ਜੀ ਨੇ ਕਿਹਾ ਝਗੜਾ ਏਕ ਨਿਬੇਰੂ ਰਾਮ ਜੋ ਤੁਮ ਆਪਣੇ ਜਨ ਸਿਓ ਕਾਮ। ਭਗਤਾਂ ਨਾਲ ਇੱਕ ਕੰਮ ਹੁੰਦਾ ਰੱਬ ਨੂੰ, ਉਹ ਕੰਮ ਕਿਹੜਾ ਹੈ? ਉਹ ਕੰਮ ਹੈ ਵੀ ਮੇਰਾ ਸੱਚ ਤੁਸੀਂ ਸੰਸਾਰ ਵਿੱਚ ਬੋਲੋ, ਪ੍ਰਗਟ ਕਰੋ, ਇਹ ਤੁਹਾਡੀ ਸੇਵਾ ਹੈ, ਇਹ ਤੁਹਾਡਾ ਕੰਮ ਹੈ। ਬੜੇ ਝੂਠੇ ਨੇ ਉੱਥੇ, ਬੜੇ ਫਰੇਬੀ ਨੇ, ਬੜੇ ਪਖੰਡੀ ਨੇ, ਜਿਨ੍ਹਾਂ ਨੇ ਮੇਰੀ ਗੱਲ ਨੂੰ ਵਿਗਾੜ ਕੇ ਅੱਗੇ ਕਹਿ ਦਿੱਤਾ। ਕਲਗੀਆਂ ਵਾਲੇ ਪਾਤਸ਼ਾਹ ਦੀ ਆਪਣੀ ਬਾਣੀ ਹੈ, ਜਦੋਂ ਕਿਸੇ ਨਾਲ ਗੱਲ ਹੋਈ ਤੇ ਹਜ਼ੂਰ ਨੂੰ ਕਿਸੇ ਪੁੱਛਿਆ ਵੀ ਪਹਿਲਾਂ ਥੋੜੇ ਅਵਤਾਰ ਨੇ ਹਿੰਦੁਸਤਾਨ ਦੀ ਧਰਤੀ ਤੇ, ਤੁਸੀਂ ਕਿਉਂ ਆਏ ਹੋ? ਪਹਿਲਾਂ ਧਰਮ ਹੈ ਸੀ ਇੱਥੇ, ਜਨੇਊ ਵਾਲੇ ਸਨ, ਦੂਸਰੇ ਸਨ, ਆ ਨਵਾਂ ਕਿਉਂ ਚਲਾ ਦਿੱਤਾ ਤੁਸੀਂ? ਗੁਰੂ ਨਾਨਕ ਸਾਹਿਬ ਨੇ ਨਾਨਕ ਨਿਰਮਲ ਪੰਥ ਕਿਉਂ ਰੱਖਿਆ ਨਾਮ? ਤੁਸੀਂ ਕਿਉਂ ਆਏ ਹੋ? ਤੇ ਸਤਿਗੁਰੂ ਨੇ ਉੱਥੇ ਬਚਨ ਉਚਾਰਨ ਕੀਤੇ ਨੇ, ਕਹਿਣ ਲੱਗੇ ਮੈਨੂੰ ਅਕਾਲ ਪੁਰਖ ਨੇ ਸੱਦ ਕੇ ਮਜਬੂਰ ਕੀਤਾ ਇੱਥੇ ਆਉਣ ਵਾਸਤੇ, ਮੈਂ ਬੇਨਤੀ ਕੀਤੀ ਮੈਂ ਇੱਥੇ ਜਾਣਾ ਨਹੀਂ ਚਾਹੁੰਦਾ। ਪਰ ਅਕਾਲ ਪੁਰਖ ਵਾਹਿਗੁਰੂ ਨੇ ਇੱਕ ਬੜੀ ਜ਼ਰੂਰੀ ਗੱਲ ਮੈਨੂੰ ਕਹੀ। ਉਹ ਗੱਲ ਕਿਹੜੀ ਸੀ? ਕਹਿੰਦੇ ਮੈਂ ਜਿਹਨੂੰ ਭੇਜਣਾ ਉਹਨੂੰ ਇਹ ਕਹਿ ਕੇ ਭੇਜੀਦਾ ਵੀ ਉੱਥੇ ਤੂੰ ਸੱਚ ਕਹਿਣਾ ਹੈ, ਆਹ ਤੇਰੇ ਕੋਲ ਸ਼ਕਤੀਆਂ ਨੇ, ਆਹ ਤੇਰੇ ਕੋਲ ਤਾਕਤਾਂ ਨੇ, ਲੈ ਦੁਨੀਆਂ ਵਿੱਚ ਜਾ, ਦੁਨੀਆਂ ਤੇਰੇ ਪਿੱਛੇ ਤੁਰੇਗੀ, ਤੇਰੀ ਗੱਲ ਸੁਣੇਗੀ। ਪਰ ਕਹਿੰਦੇ ਜਿਹਨੂੰ ਭੇਜਣਾ ਬਸ ਦੋ ਚਾਰ ਦਸ ਦਿਨ ਤੋਂ ਬਾਅਦ ਆਪ ਹੀ ਵੱਡਾ ਸਾਰਾ ਸਿੰਘਾਸਨ ਲਾ ਕੇ ਬਹਿ ਜਾਂਦਾ, ਮੇਰੀ ਤੇ ਗੱਲ ਹੀ ਖਤਮ ਹੋ ਜਾਂਦੀ। ਉਹ ਕਹਿੰਦੇ ਆਹ ਹੀ ਰੱਬ ਹੈ। ਕਹਿੰਦੇ ਉਹ ਸੱਚ ਨੂੰ ਪ੍ਰਗਟ ਨਹੀਂ ਕਰਦੇ। ਉਹ ਸੱਚ ਕਿਹੜਾ ਹੈ? ਉਹ ਸੱਚ ਸੀ ਸ਼ਬਦ ਦਾ ਧਰਮ ਪ੍ਰਗਟ ਕਰਨਾ। ਸ਼ਬਦ ਜਿਹਨੂੰ ਪ੍ਰਗਟ ਕੀਤਾ ਨਾ ਗੁਰੂ ਨਾਨਕ ਨੇ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ, ਇਹ ਆਗਿਆ ਨਾਲ ਹੋਇਆ ਹੈ। ਤੁਸੀਂ ਸੁਣਦੇ ਹੋ ਵੀ ਆਗਿਆ, ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਰੱਬ ਦੀ ਮਰਜ਼ੀ ਹੈ ਵੀ ਸਾਰਾ ਸੰਸਾਰ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨੇ, ਹੋਰ ਨਾ ਕਿਤੇ ਭਟਕਦਾ ਫਿਰੇ, ਉਹਦੀ ਇਹ ਲੋੜ ਹੈ। ਤੇ ਸਤਿਗੁਰੂ ਨੇ ਫਿਰ ਬਚਨ ਕੀਤਾ, ਕਹਿੰਦੇ ਅਕਾਲ ਪੁਰਖ ਨੇ ਮੈਨੂੰ ਕੁਝ ਗੱਲਾਂ ਕਹੀਆਂ ਇਸ ਧਰਤੀ ਬਾਰੇ। ਉਹ ਕਿਹੜੀਆਂ ਸਨ? ਕਹਿੰਦੇ ਮੈਂ ਜਿਨ੍ਹਾਂ ਨੂੰ ਭੇਜਣਾ, ਪਹਿਲਾਂ ਮੈਂ ਦੇਵਤੇ ਭੇਜੇ ਸੀ, ਜਦੋਂ ਮੈਂ ਦੇਵਤੇ ਭੇਜੇ ਤੇ ਉਹਨਾਂ ਨੇ ਅਡੰਬਰ ਕਰ ਲਏ, ਕਿਸੇ ਨੇ ਅੱਗੇ ਥਾਲੀਆਂ ਵਿੱਚ ਦੀਵੇ ਬਾਲ ਲਏ, ਉਹਨਾਂ ਨੇ ਆਪਣੇ ਪੂਜਨ ਵਾਲਿਆਂ ਨੂੰ ਕਿਹਾ ਵੀ ਕਰੋ ਆਰਤੀਆਂ, ਕਿਸੇ ਦੇਵਤੇ ਨੇ ਕੋਈ ਅਡੰਬਰ ਕਰ ਲਿਆ, ਕਿਸੇ ਦੇਵਤੇ ਨੇ ਕੋਈ ਅਡੰਬਰ ਕਰ ਲਿਆ, ਫਿਰ ਹੰਕਾਰੀ ਹੋ ਗਏ, ਫਿਰ ਉਹਨਾਂ ਦੇਵਤਿਆਂ ਦੇ ਵਿੱਚ ਤੇ ਸੰਸਾਰੀਆਂ ਵਿੱਚ ਫਰਕ ਵੀ ਕੋਈ ਨਾ ਰਿਹਾ। ਸੰਸਾਰੀ ਤੇ ਹਮੇਸ਼ਾ ਲਾਲਚੀ ਹੁੰਦੇ ਨੇ, ਉਹਨਾਂ ਤੇ ਦੁਨੀਆਂ ਦੇ ਪਦਾਰਥ ਹੀ ਮੰਗਣੇ ਹੁੰਦੇ ਨੇ, ਤੇ ਦੇਵਤਿਆਂ ਦੇ ਕੋਲ ਸਨ, ਉਹਨਾਂ ਨੇ ਦੇਣੇ ਤੇ ਪੂਜਾ ਕਰਾਉਣੀ। ਇਹ ਘਟਨਾ, ਇਹ ਗੱਲ ਸ਼ੁਰੂ ਹੋ ਗਈ। ਪਦਾਰਥ ਵੰਡਣੇ, ਮੁਕਤੀ ਤੇ ਉਹਨਾਂ ਕੋਲ ਹੈ ਨਹੀਂ ਸੀ, ਪਦਾਰਥ ਦੇਣੇ ਤੇ ਪੂਜਾ ਕਰਾਉਣੀ, ਪਦਾਰਥ ਦੇਣੇ ਤੇ ਪੂਜਾ ਕਰਾਉਣੀ। ਫਿਰ ਕਹਿੰਦੇ ਸਹਿਜੇ ਸਹਿਜੇ ਉਹ ਜਿਹੜੇ ਦੇਵਤੇ ਸਨ ਉਹ ਵੀ ਸੰਸਾਰੀ ਬਣ ਗਏ। ਕੀ ਫਰਕ ਪਿਆ ਸੰਸਾਰੀਆਂ ਵਿੱਚ ਤੇ ਦੇਵਤਿਆਂ? ਜਿਵੇਂ ਸੰਸਾਰੀ ਲੜਦੇ ਸਨ, ਝਗੜਦੇ ਸਨ ਇੱਕ ਦੂਜੇ ਤੋਂ ਖੋਣ ਵਾਸਤੇ, ਦੇਵਤੇ ਵੀ ਇੱਕ ਦੂਜੇ ਕੋਲੋਂ ਰਾਜ ਖੋਹਦੇ ਰਹੇ, ਉਹਨਾਂ ਨੇ ਵੀ ਆਪਣੀ ਪੂਜਾ ਦੇ ਅਡੰਬਰ ਸ਼ੁਰੂ ਕਰ ਦਿੱਤੇ। ਕਹਿੰਦੇ ਫਿਰ ਤਿੰਨ ਕੀ ਠੌਰ, ਪਹਿਲਾਂ ਦੈਂਤ ਸਨ, ਦੈਂਤ ਹੰਕਾਰੀ ਹੋ ਗਏ ਤੇ ਭੁਜ ਬਲ ਬਵਰੇ ਹੋਏ ਗਏ। ਜਿਹੜੇ ਦੈਂਤ ਸਨ ਨਾ, ਉਹ ਬਾਹਾਂ ਦਾ ਬਲ ਉਹਨਾਂ ਕੋਲ ਇੰਨਾ ਸੀ, ਦੈਂਤ ਜਿਹੜੇ ਸਨ ਉਹ ਕਮਲੇ ਹੋ ਗਏ ਸ਼ਕਤੀ ਦੇ ਨਾਲ, ਤਾਕਤ ਦੇ ਨਾਲ, ਤੇ ਭੁਜ ਬਲ ਬਵਰੇ ਹੋਏ ਗਏ। ਭੁਜ ਬਲ ਕਹਿੰਦੇ ਬਾਹਾਂ ਦੇ ਬਲ ਨੂੰ, ਬਵਰੇ ਦਾ ਅਰਥ ਕਮਲੇ ਹੋ ਗਏ। ਪਹਿਲਾਂ ਦੈਂਤ ਬਣਾਏ ਸਨ, ਅਕਾਲ ਪੁਰਖ ਨੇ ਕਿਹਾ ਪਹਿਲਾਂ ਅਸੀਂ ਦੈਂਤ ਬਣਾਏ, ਉਹ ਕਮਲੇ ਹੋ ਗਏ, ਹੰਕਾਰੀ ਹੋ ਗਏ। ਤਿਨਕੀ ਠੌਰ ਦੇਵਤਾ ਥਾਪੇ, ਫਿਰ ਉਹਨਾਂ ਦੀ ਥਾਂ ਤੇ ਦੇਵਤੇ ਬਣਾਏ, ਦੈਂਤਾਂ ਨੂੰ ਕੱਢ ਦਿੱਤਾ। ਕਹਿਣ ਲੱਗੇ ਜਿਨ ਜਿਨ ਤਨਕ ਸਿੱਧ ਕੋ ਪਾਇਓ, ਤਿੰਨ ਤਿੰਨ ਆਪਣੋ ਰਾਹ ਚਲਾਇਓ। ਦੇਵਤਿਆਂ ਨੇ ਆਪੋ ਆਪਣੀ ਦੁਕਾਨ ਚਲਾ ਲਈ। ਕਹਿਣ ਲੱਗੇ ਸਭ ਆਪਣ ਆਪਣ ਉਰਜਾਨਾ, ਉਹਨਾਂ ਨੇ ਸੰਸਾਰ ਦੇ ਲੋਕਾਂ ਨੂੰ ਆਪੋ ਆਪਣੇ ਗਲਤ ਰਾਹਾਂ ਦੇ ਵਿੱਚ ਉਲਝਾ ਲਿਆ। ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਉਹਨਾਂ ਨੇ ਲੋਕਾਂ ਨੂੰ ਚੱਕਰ ਕਢਾਉਣੇ ਸ਼ੁਰੂ ਕਰ ਦਿੱਤੇ ਵੀ ਇਹ ਜਾਣ ਨਾ ਕਿਤੇ, ਇੱਥੋਂ ਆਹ ਚੀਜ਼ ਚੁੱਕੋ, ਇੱਥੇ ਰੱਖੋ, ਇੱਥੋਂ ਇਹ ਚੁੱਕੋ, ਇੱਧਰ ਨੂੰ ਰੱਖ ਦਿਓ, ਜਾਓ ਫਲਾਣੇ ਥਾਂ ਤੇ ਜਾਓ, ਫਿਰ ਉੱਥੋਂ ਆਓ। ਭਟਕਾ ਦਿੱਤਾ ਲੋਕਾਂ ਨੂੰ। ਤਿੰਨ ਆਪਣ ਆਪਣ ਉਰਜਾਨਾ, ਉਹਨਾਂ ਨੇ ਆਪਣੇ ਪਿੱਛੇ ਤੁਰਨ ਵਾਲਿਆਂ ਨੂੰ ਆਪਣੇ ਵਿੱਚ ਹੀ ਉਲਝਾ ਲਿਆ। ਪਾਰ ਬ੍ਰਹਮ ਕਿਨਹੂੰ ਨਾ ਪਛਾਣਾ, ਰੱਬ ਦੀ ਗੱਲ ਉਹਨਾਂ ਵਿੱਚੋਂ ਨਫੀ ਹੋ ਗਈ, ਸਮਾਪਤ ਹੋ ਗਈ। ਫਿਰ ਕਹਿੰਦੇ ਅਸੀਂ ਤੁਹਾਨੂੰ ਤਾਂ ਭੇਜ ਰਹੇ ਹਾਂ, ਜਾਏ ਤਾਂ ਤੁਮ ਧਰਮ ਚਲਾਏ, ਕਬੁੱਧ ਕਰਨ ਤੇ ਲੋਕ ਹਟਾਏ। ਤੁਸੀਂ ਜਾ ਕੇ ਕਬੁੱਧੀ ਵਾਲੇ ਜਿਹੜੇ ਧਾਰਮਿਕ ਕਰਮ ਨੇ ਉਹਨਾਂ ਨੂੰ ਬੰਦ ਕਰਾਓ, ਖਿਆਲ ਰੱਖਣ। ਭਾਵੇਂ ਕਿ ਸਿੱਖੀ ਸ਼ਰਧਾ ਦਾ ਮਸਲਾ ਹੈ, ਪਰ ਗੁਰੂ ਨਾਨਕ ਸਾਹਿਬ ਦੇ ਜੀਵਨ ਦੇ ਵਿੱਚ ਇੱਕ ਘਟਨਾ ਵਾਪਰੀ ਸੀ। ਜਦੋਂ ਉਹ ਕੋਈ ਹੋਣਗੇ 12 ਸਾਲ ਦੇ, ਤੇ ਸਤਿਗੁਰਾਂ ਦਾ ਤੇ ਜੀਵਨ ਹੀ ਬੜਾ ਅਗਾਧ ਬੋਧ ਸੀ। 1 ਸਾਲ ਮੰਜੇ ਤੇ ਨਾ ਜ਼ਿਆਦਾ ਬੋਲਣਾ, ਨਾ ਖਾਣਾ, ਨਾ ਵੇਖਣਾ, ਨਾ ਕਿਸੇ ਨਾਲ। ਤੇ ਜਦੋਂ ਥੋੜੇ ਦਿਨ ਲੰਘ ਗਏ, ਉਹ ਤੇ ਸਨ ਆਪਣੇ ਰੱਬ ਦੇ ਪਿਆਰ ਵਿੱਚ। ਭਗਤੀ ਤੇ ਵਿਰਾਗ ਇੰਨਾ ਗੂੜਾ ਹੋ ਗਿਆ ਸੀ, ਸੰਸਾਰ ਨਾਲੋਂ ਸੰਬੰਧ ਤੋੜ ਗਏ, ਬੋਲਣਾ ਬੰਦ ਕਰ ਦਿੱਤਾ। ਨਨਕਾਣਾ ਸਾਹਿਬ ਦੀ ਧਰਤੀ ਤੇ ਮਾਤਾ ਤ੍ਰਿਪਤਾ ਜੀ ਵਿਚਾਰੇ ਬੜੇ ਪਰੇਸ਼ਾਨ, ਵੀ ਬੋਲਦਾ ਨਹੀਂ, ਖਾਂਦਾ ਨਹੀਂ, ਵਿਚਰਦਾ ਨਹੀਂ। ਜਦੋਂ ਬਹੁਤੇ ਹੋਏ ਤੇ ਬੜੇ ਉਪਰਾਲੇ ਹੋਏ, ਬੜਿਆਂ ਦੇ ਯਤਨ ਕੀਤੇ ਗਏ, ਤੇ ਅਖੀਰ ਨੂੰ ਕੋਈ ਗੁਆਂਢੀ ਆ ਗਿਆ, ਆਉਂਦੇ ਹੁੰਦੇ ਨੇ, ਉਹਨੇ ਕਿਹਾ ਵੀ ਤੁਹਾਡਾ ਜਿਹੜਾ ਲੜਕਾ ਹੈ ਨਾ ਨਾਨਕ, ਇਹਨੂੰ ਓਪਰੀ ਕਸਰ ਹੋ ਗਈ ਹੈ। ਇਹ ਸ਼ੁਰੂ ਤੋਂ ਗੁਰੂਆਂ ਨਾਲ ਵੀ ਹੁੰਦਾ ਰਿਹਾ, ਆਮ ਬੰਦਿਆਂ ਨਾਲ ਨਹੀਂ। ਇਹਦਾ ਕੋਈ ਤੁਸੀਂ ਇਲਾਜ ਕਰਾਓ। ਹੁਣ ਜਦੋਂ ਦੁੱਖ ਹੁੰਦਾ ਨਾ, ਸੁੱਖ ਦੇ ਵੇਲੇ ਤੇ ਸਾਰੇ ਗਿਆਨ ਕੰਮ ਕਰਦੇ ਨੇ, ਉਦੋਂ ਤੇ ਸਾਰੀਆਂ ਆਪਾਂ ਗਿਆਨ ਵੀ ਕਰਨੇ ਆ, ਸਾਖੀਆਂ ਵੀ ਕਰਨੇ ਆ। ਜਦੋਂ ਦੁੱਖ ਆਉਂਦਾ ਹੈ ਤੇ ਰਾਹ ਵਿੱਚ ਜਾਂਦੇ ਨੂੰ ਬੰਦੇ ਨੂੰ ਪੈਰ ਨੂੰ ਥੋੜਾ ਜਿਹਾ ਤੀਲਾ ਲੱਗ ਜਾਏ ਤੇ ਉਹਦੇ ਤੋਂ ਵੀ ਡਰਦਾ, ਕਿਤੇ ਸੱਪ ਤੇ ਨਹੀਂ ਹੈ। ਦੁੱਖ ਇਸ ਤਰ੍ਹਾਂ ਦੀ ਚੀਜ਼ ਹੈ। ਦੁੱਖ ਸੀ, ਇਕੱਲਾ ਪੁੱਤਰ ਸੀ, ਉਹ ਵੀ ਬੋਲਦਾ ਨਹੀਂ ਸੀ ਸਾਲ ਤੋਂ। ਦੁੱਖ ਨੇ ਇਹ ਗੱਲ ਸੋਚਣ ਤੇ ਮਜਬੂਰ ਕਰ ਦਿੱਤਾ ਵੀ ਕਿਤੇ ਗੱਲ ਠੀਕ ਨਾ ਹੋਵੇ। ਲੱਛਣ ਇਸ ਤਰ੍ਹਾਂ ਦੇ ਲੱਗਦੇ ਨੇ, ਬੋਲਦੇ ਨਹੀਂ, ਖਾਂਦੇ ਕੁਝ ਨਹੀਂ, ਉਦਾਸ ਜਿਹਾ ਰਹਿੰਦੇ ਨੇ, ਬਾਹਰ ਨਹੀਂ ਨਿਕਲਦੇ। ਇੱਕ ਉੱਥੇ ਫੂਕਾ ਮਾਰਨ ਵਾਲਾ ਕਾਜੀ ਸੀ, ਪਿੰਡਾਂ ਵਿੱਚ ਮਿਲ ਜਾਂਦੇ ਨੇ, ਅਜੇ ਵੀ ਮਿਲਦੇ ਨੇ, ਸਾਰਿਆਂ ਪਿੰਡਾਂ ਵਿੱਚ ਦੋ ਦੋ ਚਾਰ ਚਾਰ ਹੋਣਗੇ, ਬਸ ਪੰਜ ਪੰਜ ਚਾਰ ਚਾਰ ਉਹਨਾਂ ਨੇ ਭੂਤਨੇ ਰੱਖੇ ਨੇ। ਇੱਕ ਦੇ ਲਾਉਂਦੇ ਦੂਜੇ ਨੂੰ ਚਿਮੜਾ ਦਿੰਦੇ, ਦੂਸਰੇ ਦੇ ਤੀਸਰੇ ਨੂੰ ਇਕੱਠੇ ਕਰਕੇ, ਫਿਰ ਉਹਨਾਂ ਦਾ ਜਿਹੜਾ ਮਰਜ਼ੀ ਉਹਨਾਂ ਦਾ ਨਾਂ ਰੱਖ ਦਿਓ ਵੀ ਤੁਹਾਡੇ ਪਰਿਵਾਰ ਦੇ ਮੈਂਬਰ ਜੇ, ਕਿਹੜਾ ਫਰਕ ਪੈਂਦਾ। ਧੋਖਾ ਸੰਸਾਰ ਵਿੱਚ ਬਾਹਰ ਵੀ ਚੱਲਦਾ, ਧੋਖਾ ਉਸ ਦੁਨੀਆਂ ਵਿੱਚ ਵੀ ਚੱਲਦਾ। ਕਿਹੜਾ ਕਿਸੇ ਨੂੰ ਪਤਾ ਵੀ ਇਹ ਕੱਪੜੇ ਪਾ ਕੇ ਕੌਣ ਆਇਆ, ਭਟਕਾ ਦੇਣਗੇ ਉਹ। ਆ ਗਏ ਕਾਜੀ ਸਾਹਿਬ ਤੇ ਗੁਰੂ ਸਾਹਿਬ ਬੈਠੇ ਸਨ। ਉਹਨਾਂ ਨੇ ਇੱਕ ਭਾਂਡੇ ਦੇ ਵਿੱਚ ਅੱਗ ਦਾ ਕੋਲਾ ਰੱਖ ਕੇ ਉੱਤੇ ਧੂਪ ਕੋਈ ਪਾਈ ਸਮੱਗਰੀ ਚੀਜ਼, ਤੇ ਗੁਰੂ ਸਾਹਿਬ ਅੱਖ ਬੰਦ ਕਰਕੇ ਰੱਬ ਦੇ ਪਿਆਰ ਵਿੱਚ ਬੈਠੇ ਹੋਏ ਸਨ। ਤੇ ਉਹ ਧੂਏ ਵਾਲਾ ਜਿਹੜਾ ਭਾਂਡਾ ਥੋੜਾ ਜਿਹਾ ਨੇੜੇ ਕੀਤਾ, ਜਦੋਂ ਧੂਆਂ ਗਿਆ ਨਾ ਤੇ ਸਤਿਗੁਰਾਂ ਨੇ ਨੇਤਰ ਖੋਲੇ ਵੀ ਇਹ ਕੌਣ ਹੈ, ਕੀ ਕਰ ਰਿਹਾ, ਵੇਖ ਲਿਆ ਵੀ ਕਾਜੀ ਦੀ ਕਰਤੂਤ ਕਿਹੜੀ ਹੈ, ਵੀ ਇਹ ਤੇ ਉਹ ਹੈ ਜਿਹੜਾ ਇਹ ਕਿੱਤਾ ਕਰਦਾ ਹੈ, ਜਿਹਦਾ ਕਿੱਤਾ ਇਹ ਹੈ, ਦੁਕਾਨ ਹੈ ਉਹਦਾ ਕੰਮ ਇਹ ਹੈ, ਕਿਸੇ ਦਾ ਦੁੱਖ ਹਟਾਉਣਾ, ਕਿਸੇ ਨੂੰ ਲਾਉਣਾ, ਭਟਕਾਈ ਰੱਖਣਾ, ਕਿਸੇ ਨੂੰ ਕਹਿਣਾ ਤੈਨੂੰ ਇਹ ਚੰਬੜ ਗਿਆ, ਕਿਸੇ ਨੂੰ ਕਹਿਣਾ ਇਹ ਚੰਬੜ ਗਿਆ, ਤਾਂ ਉਹਨੂੰ ਵੇਖਿਆ ਤੇ ਸਤਿਗੁਰਾਂ ਦੇ ਮਨ ਵਿੱਚ ਖਿਆਲ ਆ ਗਿਆ ਵੀ ਇਹ ਕਿੱਧਰ ਤੁਰਿਆ ਫਿਰਦਾ ਹੈ, ਇਹ ਕਿੱਧਰ ਆ ਗਿਆ। ਉੱਥੇ ਇੱਕ ਸ਼ਬਦ ਉਚਾਰਿਆ ਜਿਹੜਾ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤ੍ਰਿਗ ਤਿੰਨਾਂ ਦਾ ਜੀਵਿਆ ਜੋ ਲਿਖ ਲਿਖ ਵਿੱਚ ਹੈ ਨਾਉ। ਹੇ ਕਾਜੀ, ਤੇਰੀ ਜ਼ਿੰਦਗੀ ਭ੍ਰਸ਼ਟ ਹੈ, ਤਰਕਾਰ ਯੋਗ ਹੈ, ਤੂੰ ਆਪ ਕਾਲਖ ਨਾਲ ਖੇਡ ਖੇਡ ਰਿਹਾ, ਆਪਣੇ ਨਾਲ ਤੁਰਨ ਵਾਲਿਆਂ ਨੂੰ ਵੀ ਡੋਬ ਦਏਗਾ, ਇਹਨਾਂ ਨੂੰ ਸਿੱਧੇ ਰਾਹ ਤੇ ਨਹੀਂ ਤੂੰ ਪਾ ਰਿਹਾ, ਤੈਨੂੰ ਪਤਾ ਮੈਂ ਝੂਠ ਕਮਾ ਰਿਹਾ, ਤੂੰ ਇਸ ਮਨੁੱਖਤਾ ਨੂੰ ਝੂਠ ਦੇ ਜਾਲ ਵਿੱਚ ਫਸਾਈ ਜਾ ਰਿਹਾ। ਤ੍ਰਿਗ ਤਿੰਨਾਂ ਦਾ ਜੀਵਿਆ, ਤ੍ਰਿਗ ਇੱਕ ਐਸਾ ਸ਼ਬਦ ਹੈ, ਕਿਸੇ ਬੰਦੇ ਨੂੰ 100 ਵਾਰੀ ਫਿਟੇ ਮੂੰਹ ਕਹੋ ਤੇ ਇੱਕ ਵਾਰੀ ਤ੍ਰਿਗ ਬਣਦਾ ਹੈ। ਜੋ ਲਿਖ ਲਿਖ ਵੇਚੈ ਨਾਉ, ਜਿਹੜੇ ਲੋਕ ਕਾਗਜ਼ਾਂ ਦੇ ਉੱਤੇ ਜੰਤਰ ਮੰਤਰ ਲਿਖ ਕੇ ਵੇਚਦੇ ਨੇ ਵੀ ਆਹ ਇੰਨੇ ਦਾ ਲੈ ਜਾ, ਆਹ ਇੰਨੇ ਦਾ ਲੈ ਜਾ, ਉਹਨਾਂ ਬਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਆਇਆ, ਤੁਸੀਂ ਪੜ੍ਹ ਸਕਦੇ ਹੋ। ਉਹਨਾਂ ਦਾ ਜੀਵਨ ਤਰਕਾਰ ਯੋਗ ਹੈ, ਫਿਟਕਾਰ ਯੋਗ ਹੈ, ਉਹ ਰੱਬ ਦੇ ਦਰ ਤੇ ਮੂੰਹ ਕਾਲੇ ਵਾਲੇ ਨੇ, ਉਹਨਾਂ ਨੂੰ ਸਜ਼ਾ ਮਿਲੇਗੀ। ਉਹਨਾਂ ਦਾ ਜੀਵਨ ਆਪਣਾ ਵੀ ਭ੍ਰਸ਼ਟ ਹੈ ਤੇ ਲੋਕਾਈ ਨੂੰ ਵੀ ਗੁਮਰਾਹ ਕਰ ਰਹੇ ਨੇ। ਕਹਿਣ ਲੱਗੇ ਜੋ ਲਿਖ ਲਿਖ ਵੇਚੈ ਨਾਉ, ਸਾਹਿਬ ਕਹਿੰਦੇ ਖੇਤੀ ਜਿਨ ਕੀ ਉਜੜੈ, ਜਿਹੜੇ ਬੰਦੇ ਦੀ ਖੜੀ ਹੋਈ ਕਣਕ ਹੀ ਉਜੜ ਜਾਏ, ਖਲਵਾੜੇ ਕਿਆ ਥਾਉ, ਉਹਦੇ ਘਰ ਵਿੱਚ ਦਾਣੇ ਕਿੱਥੋਂ ਆਉਣਗੇ। ਜਿਹਨੇ ਆਪਣੀ ਜ਼ਿੰਦਗੀ ਪਹਿਲਾਂ ਹੀ ਬਰਬਾਦ ਕਰ ਲਈ, ਉਹਦੇ ਘਰ ਵਿੱਚ ਕਿੱਥੋਂ ਸੁੱਖ ਆਉਣਾ, ਕਿੱਥੋਂ ਆਨੰਦ ਆਉਣਾ। ਤੇ ਇੱਕ ਉੱਥੇ ਬਚਨ ਕੀਤਾ ਸਾਡੇ ਵਾਸਤੇ, ਕਹਿਣ ਲੱਗੇ ਠੀਕ ਹੈ, ਸ਼ਰਧਾ ਰੱਖ। ਸ਼ਰਧਾ ਤੋਂ ਬਿਨਾਂ ਤੇ ਨਾਮ ਨਹੀਂ ਨਾ ਜਪਿਆ ਜਾਂਦਾ। ਪਰ ਇਹ ਇੱਕ ਬਚਨ ਗੁਰੂ ਨਾਨਕ ਸਾਹਿਬ ਨੇ ਕੀਤਾ, ਕਹਿੰਦੇ ਸਿੱਖਾ ਇੱਕ ਗੱਲ ਖਿਆਲ ਰੱਖੀ, ਪਿਆਰ ਰੱਖੀ ਜ਼ਰੂਰ, ਸ਼ਰਧਾ ਰੱਖੀ। ਬੁੱਧੀ ਨਾਲ ਗੁਰੂ ਖੁਸ਼ ਨਹੀਂ ਹੁੰਦਾ, ਪਰ ਇੱਕ ਥਾਂ ਤੇ ਬੁੱਧੀ ਵਰਤ ਲਈ। ਉੱਥੇ ਕਿਹਾ ਅਕਲੀ ਸਾਹਿਬ ਸੇਵੀਐ, ਅਕਲੀ ਕੀਚੈ ਦਾਨ, ਅਕਲੀ ਪੜ੍ਹ ਕੇ ਬੁੱਝੈ, ਅਕਲੀ ਕੀਚੈ ਦਾਨ, ਅਕਲੀ ਸਾਹਿਬ ਸੇਵੀਐ, ਅਕਲੀ ਪਾਈਐ ਮਾਣ, ਅਕਲੀ ਪੜ੍ਹ ਕੇ ਬੁੱਝੈ, ਅਕਲੀ ਕੀਚੈ ਦਾਨ। ਉੱਥੇ ਅਕਲ ਦੀ ਵਰਤੋਂ ਕਰ, ਜਿੱਥੇ ਸਿੱਧਾ ਹੀ ਪਖੰਡ ਚੱਲ ਰਿਹਾ, ਜਿੱਥੇ ਸਿੱਧਾ ਹੀ ਧੋਖਾ ਚੱਲ ਰਿਹਾ। ਮੈਂ ਇੱਕ ਥਾਂ ਤੇ ਸੁਣਿਆ, ਜਿਵੇਂ ਗੁਰੂ ਨਾਨਕ ਸਾਹਿਬ ਦੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ, ਵੀ ਉੱਥੇ ਵੀ ਕਾਜੀ ਆ ਗਿਆ। ਵੇਖੋ ਆਮ ਬੰਦੇ ਦੀ ਤੇ ਪਾਏ ਕੀ ਹੈ, ਜਿੱਥੇ ਗੁਰੂ ਨਿਰੰਕਾਰ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਵੀ ਰੱਬ ਹੈ ਆਪ, ਜਿਹੜੇ ਰਾਹ ਦੱਸਣ ਵਾਲੇ ਨੇ ਉਹਨਾਂ ਤੇ ਵੀ ਇਹ ਸ਼ੱਕ ਕਰ ਲਿਆ। ਤੇ ਇਹ ਗੁਰੂ ਸਾਹਿਬ ਕਹਿੰਦੇ ਅਨੁਮਾਨਤ, ਅਨੁਮਾਨ ਲਾ ਰਹੇ, ਤਰੀਕਾ ਵਰਤ ਰਹੇ ਨੇ। ਕਹਿੰਦੇ ਜਦੋਂ ਆਇਆ ਤੇ ਹਜ਼ੂਰ ਨੇ ਸ਼ਬਦ ਉਚਾਰਨ ਕੀਤੇ, ਉਹਦਾ ਅੰਦਰ ਹਿੱਲ ਗਿਆ, ਉਹਦੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਸੱਚੇ ਪਾਤਸ਼ਾਹ ਨੇ ਕਿਹਾ, ਸੱਜਣਾ ਅੱਜ ਤੇ ਬੜੇ ਨਾਟਕ ਚੇਟਕ ਕੀਏ ਕੁਕਾਜਾ, ਅੱਜ ਤੇ ਬੜੇ ਨਾਟਕ ਖੇਡਣਾ ਪਿਆ, ਅੱਜ ਤੇ ਬੜੀਆਂ ਅਗਲੀਆਂ ਪਿਛਲੀਆਂ ਲੋਕਾਂ ਨੂੰ ਦੱਸ ਕੇ ਟੋਲੇ ਇਕੱਠੇ ਕਰੀ ਫਿਰਨਾ। ਉਹ ਸੱਜਣਾ ਤੈਨੂੰ ਪਤਾ ਨਹੀਂ, ਜਿੱਦਣ ਹਿਸਾਬ ਦੇਣਾ ਪਿਆ ਦੁਨੀਆਂ ਦੇ ਸਾਰੇ ਪਾਪਾਂ ਤੋਂ, ਤੂੰ ਸਭ ਤੋਂ ਵੱਡਾ ਪਾਪੀ ਗਿਣਿਆ ਜਾਏਗਾ। ਕਿਸੇ ਤਰ੍ਹਾਂ ਝੁਕਿਆ, ਚਲਾ ਗਿਆ, ਫਿਰ ਨਹੀਂ ਬੋਲਦੇ। ਮੈਂ ਗੱਲ ਕਰ ਰਿਹਾ ਸੀ ਪਖੰਡ ਤੇ ਗੁਰੂਆਂ ਦੇ ਨੇੜੇ ਵੀ ਆ ਗਿਆ, ਦੂਜਿਆਂ ਦੇ ਕੱਲਿਆਂ ਦੇ ਨਹੀਂ। ਫਿਰ ਕਿਸੇ ਨੇ ਕਿਹਾ ਇਹ ਬੋਲਦੇ ਨਹੀਂ। ਉੱਥੇ ਇੱਕ ਇਮਾਨ ਵਾਲਾ ਸੱਜਣ ਰਹਿੰਦਾ ਸੀ, ਮੁਸਲਮਾਨ, ਖੁਦਾ ਦਾ ਉਪਾਸ਼ਕ ਸੀ, ਬੰਦਗੀ ਕਰਨ ਵਾਲਾ ਸੀ, ਰੱਬ ਦਾ ਪਿਆਰਾ ਸੀ। ਉਹਨਾਂ ਨੂੰ ਕਿਤੇ ਪਤਾ ਲੱਗਾ, ਉਹ ਆ ਗਏ। ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਾ ਵੀ ਕੋਈ ਪਖੰਡੀ ਆਇਆ ਸੀ ਇੱਥੇ, ਉਹ ਖੁਦ ਆਏ। ਉਹਨਾਂ ਨੇ ਸੋਚਿਆ ਹੋਵੇਗਾ ਵੀ ਸਾਡੇ ਧਰਮ ਦੀ ਤੋਹੀਨ ਕਰ ਰਹੇ ਨੇ ਇਹ ਲੋਕ, ਮੈਂ ਸੱਚ ਦੀ ਗੱਲ ਕਰਾਂ। ਗੁਰੂ ਨਾਨਕ ਸਾਹਿਬ ਦੇ ਕੋਲ ਆਏ, ਦੂਸਰੇ ਸਨ, ਮੌਲਵੀ ਸਨ, ਕਾਜੀ ਸਨ, ਖੁਦਾ ਦਾ ਪਿਆਰ ਸੀ ਉਹਨਾਂ ਵਿੱਚ, ਰੱਬ ਦੇ ਬੰਦੇ ਸਨ। ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਖੜੇ ਹੋ ਕੇ ਇੱਕ ਗੱਲ ਕਹੀ, ਹੇ ਨਾਨਕ ਇੱਕ ਵਾਰੀ ਖੁਦਾ ਵਾਸਤੇ ਬੋਲ, ਖੁਦਾ ਵਾਸਤੇ, ਰੱਬ ਵਾਸਤੇ ਬੋਲ, ਸੰਸਾਰ ਵਾਸਤੇ ਨਹੀਂ ਬੋਲਣਾ, ਨਾ ਬੋਲ। ਮੈਂ ਗੱਲ ਕਰ ਰਿਹਾ ਸੀ ਜਿਹੜੇ ਲੋਕ ਇਸ ਰਾਹ ਤੇ ਬੋਲੇ ਨੇ ਉਹ ਖੁਦਾ ਵਾਸਤੇ ਬੋਲੇ ਨੇ, ਸੰਸਾਰ ਵਾਸਤੇ ਨਹੀਂ। ਸਤਿਗੁਰੂ ਫਿਰ ਉੱਥੇ ਬੋਲੇ, ਤਿਲੰਗ ਯੱਕ ਅਰਜ ਗੁਪਤਮ ਪੇਸ਼ ਤੋਂ ਦਰ ਗੋਸ਼ ਕੁੰਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ, ਦੁਨੀਆਂ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ। ਇਹ ਸ਼ਬਦ ਉਚਾਰਿਆ ਜਿਹਦੇ ਅਰਥ ਸੰਖੇਪ ਇਹ ਮੈਂ ਕਵਾਂ, ਹਜ਼ੂਰ ਨੇ ਕਿਹਾ ਬੋਲਦਾ ਤਾਂ ਨਹੀਂ, ਜੋ ਕੁਝ ਦਿਸਦਾ ਇਹ ਮੈਨੂੰ ਸੜਦਾ ਨਜ਼ਰ ਆ ਰਿਹਾ, ਸ਼ਮਸ਼ਾਨ ਘਾਟ ਦੀ ਅੱਗ ਵਿੱਚ ਸੜ ਜਾਏਗਾ, ਇਸ ਕਰਕੇ ਮੈਂ ਬੋਲਦਾ ਨਹੀਂ, ਇਸ ਕਰਕੇ ਉਦਾਸ ਹਾਂ। ਉਹ ਸਿਰ ਝੁਕਾ ਕੇ ਚਲਾ ਗਿਆ। ਸੱਚ ਸੀ, ਬੇਨਤੀ ਕਰ ਰਿਹਾ ਸਾਂ, ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ, ਤਾਂ ਕਾ ਮੂੜ ਉਚਾਰਤ ਭੇਦਾ, ਕਹਿੰਦੇ ਐਸੇ ਅਕਾਲ ਪੁਰਖ ਦੇ ਭੇਦ ਵੈਸੇ ਹੀ ਲੋਕਾਂ ਨੂੰ ਭੜਕਾਉਣ ਲਈ ਲੋਕ ਤਜਰਬੇ ਲਾ ਕੇ ਭਟਕਾਈ ਜਾ ਰਹੇ ਨੇ। ਤਰੀਕਾ ਹੈ, ਇੱਕ ਹੋਰ ਸ਼ਬਦ ਆਉਂਦਾ ਗੁਰੂ ਗ੍ਰੰਥ ਸਾਹਿਬ ਵਿੱਚ, ਉਹ ਵੀ ਮੈਂ ਸਾਂਝਾ ਕਰਦਾ ਜਾਵਾਂ ਕਿ ਸਾਧ ਸੰਗਤ ਧਰਮ ਦੇ ਨਾਂ ਦੇ ਉੱਤੇ ਬੜਾ ਓਹਲਾ ਹੈ, ਤੁਸੀਂ ਕੁਝ ਵੀ ਕਿਸੇ ਨੂੰ ਕਹਿ ਸਕਦੇ। ਇਸ ਲਈ ਸਤਿਗੁਰੂ ਨੇ ਕਿਹਾ ਵੇਖ ਕੇ ਤੁਰੇ, ਇਸ ਮਾਰਗ ਦੇ ਉੱਤੇ ਸਾਰੀਆਂ ਸੱਚੀਆਂ ਨਹੀਂ, ਬੜੇ ਘੱਟ ਲੋਕ ਨੇ ਜਿਹੜੇ ਇਮਾਨਦਾਰ ਨੇ, ਜਿਹੜੇ ਭੜਕਾਉਂਦੇ ਨਹੀਂ। ਤੁਸੀਂ ਦੂਰ ਨਾ ਜਾਓ, ਸੰਸਾਰ ਦਾ ਵਪਾਰ ਹੈ, ਇੱਥੇ ਕੋਈ ਬੰਦਾ ਸੱਚ ਨਹੀਂ ਬੋਲਦਾ, ਤੇ ਜਦੋਂ ਇਹ ਬੰਦੇ ਧਰਮ ਦੀ ਕਾਰ ਕਰਨ ਲੱਗ ਪੈਣ ਉੱਥੇ ਕੀ ਕਰਨਗੇ, ਉੱਥੇ ਵੀ ਤਾਂ ਹੀ ਕਰਨਾ। ਗੁਰੂ ਨਾਨਕ ਸਾਹਿਬ ਨੂੰ ਇੱਕ ਸੱਜਣ ਮਿਲਦਾ ਹੈ, ਇੱਕ ਪਿੰਡ ਵਿੱਚ ਰੁਕੇ ਹੋਏ ਨੇ, ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ। ਇੱਕ ਨਗਰ ਵਿੱਚ ਰੁਕੇ ਨੇ, ਸ਼ਾਮ ਪੈ ਗਈ, ਰਾਤ ਬਾਹਰਲੇ ਪਾਸੇ ਬੈਠੇ, ਭਾਈ ਮਰਦਾਨਾ ਕੋਲ ਸੀ। ਇੱਕ ਸੱਜਣ ਪਿੰਡੋਂ ਆਇਆ, ਉਹਨੇ ਕਿਹਾ ਮਹਾਰਾਜ ਤੁਹਾਨੂੰ ਪਤਾ ਹੈ, ਸਵੇਰੇ ਇੱਥੇ ਬਾਹਰਲੇ ਪਾਸੇ ਇੱਕ ਸੰਨਿਆਸੀ ਬਹਿੰਦਾ ਰੁੱਖ ਥੱਲੇ। ਮਹਾਰਾਜ ਕਹਿੰਦੇ ਉਹ ਕੀ ਕਰਦਾ ਹੈ? ਕਹਿੰਦੇ ਮਹਾਰਾਜ ਸਾਡੇ ਤੇ ਪਿੰਡ ਦੇ ਬੜੇ ਵੱਡੇ ਭਾਗ ਜੇ। ਕਿਉਂ? ਕਹਿੰਦੇ ਸਾਡੇ ਪਿੰਡ ਵਿੱਚ ਐਸਾ ਬੰਦਾ ਰਹਿੰਦਾ ਜਿਹਨੂੰ ਲੋਕ ਪਰਲੋਕ ਦੀ ਸੋਝੀ ਹੈ, ਤਿੰਨ ਲੋਕਾਂ ਦਾ ਪਤਾ ਹੈ ਵੀ ਉਧਰ ਕੀ ਪਿਆ ਹੁੰਦਾ ਹੈ, ਇੱਧਰ ਕੀ ਹੁੰਦਾ ਹੈ। ਹਜ਼ੂਰ ਕਹਿੰਦੇ ਠੀਕ ਹੈ, ਫਿਰ ਸਵੇਰੇ ਅਸੀਂ ਵੀ ਉਹਦੇ ਦਰਸ਼ਨ ਕਰ ਸਕਦੇ। ਕਹਿਣ ਲੱਗੇ ਜ਼ਰੂਰ ਤੁਸੀਂ ਆਉਣਾ। ਸਵੇਰਾ ਹੋ ਗਿਆ, ਆਸਾ ਦੀ ਵਾਰ ਹੋਈ, ਅੰਮ੍ਰਿਤ ਵੇਲਾ ਹੋਇਆ, ਭਾਈ ਮਰਦਾਨੇ ਨੇ ਕੀਰਤਨ ਕੀਤਾ। ਇੰਨੇ ਚਿਰ ਨੂੰ ਦਿਨ ਚੜ ਆਇਆ ਤੇ ਪਰਲੇ ਪਾਸੇ ਪਿੰਡ ਦੇ ਲੋਕਾਂ ਦੀ ਲਾਈਨ ਬਹੀਰ ਉਧਰ ਜਾ ਰਹੀ ਸੀ ਪਿੰਡ ਤੋਂ ਬਾਹਰ। ਹਜ਼ੂਰ ਨੇ ਕਿਹਾ ਮਰਦਾਨਿਆਂ ਚੱਲ, ਤੈਨੂੰ ਕਿਸੇ ਲੋਕ ਪਰਲੋਕ ਨੂੰ ਜਾਣਨ ਵਾਲੇ ਪਖੰਡੀ ਦਾ ਦੀਦਾਰ ਕਰਾਈਏ। ਭਾਈ ਮਰਦਾਨਾ ਕਹਿੰਦੇ ਮਹਾਰਾਜ ਅੱਜ ਕਿਸ ਦੀ ਥਾਲੀ ਤੇ ਲੱਤ ਮਾਰਨ ਚੱਲੇ ਹੋ? ਇਹ ਉਹਨਾਂ ਦਾ ਤਰੀਕਾ ਹੁੰਦਾ ਸੀ, ਕਿਉਂਕਿ ਭਾਈ ਮਰਦਾਨਾ ਜੀ ਦੇ ਸਾਰੇ ਸ਼ਬਦ ਥੋੜੇ ਜਿਹੇ ਮਖੌਲ ਨਾਲ ਭਰੇ ਹੁੰਦੇ ਸਨ ਕੁਦਰਤੀ ਤੌਰ। ਮਹਾਰਾਜ ਅੱਜ ਕਿਹਦੀ ਥਾਲੀ ਤੇ ਲੱਤ ਮਾਰਨ ਚੱਲੇ ਹੋ? ਹਜ਼ੂਰ ਨੇ ਕਿਹਾ ਮਰਦਾਨਿਆਂ ਰੱਬ ਨੇ ਥਾਲੀਆਂ ਸਾਰਿਆਂ ਨੂੰ ਦਿੱਤੀਆਂ ਨੇ, ਮੈਂ ਕਿਸੇ ਦੀ ਥਾਲੀ ਤੇ ਲੱਤ ਨਹੀਂ ਮਾਰਨੀ, ਪਰ ਜਿਹੜੀਆਂ ਉੱਤੇ ਉੱਤੇ ਜੁੜੀਆਂ ਨੇ ਉਹ ਸਾਰੀਆਂ ਲੱਤ ਨਾਲ ਪਾਸੇ ਕਰ ਦੇਣੀਆਂ ਨੇ, ਬਸ ਇੱਕੋ ਛੱਡਣੀ ਉਹਦੇ ਕੋਲ। ਲੋਕ ਥਾਲੀਆਂ ਜੋੜ ਕੇ ਰੱਖਦੇ, ਉਹ ਮੈਂ ਖੋਣੀਆਂ ਨੇ ਉਹਨਾਂ। ਇਸ ਤਰ੍ਹਾਂ ਕਰਦਿਆਂ ਕਰਾਉਂਦਿਆਂ ਗਏ ਅੱਗੇ, ਉਹ ਸੱਜਣ ਬੈਠਾ ਹੋਇਆ ਸੀ, ਸਿੰਘਾਸਨ ਲੱਗਾ ਹੈ, ਲੋਕ 20-25 ਆਦਮੀ ਬੈਠੇ ਨੇ, 2-4 ਮੱਥਾ ਟੇਕ ਰਹੇ ਨੇ, 10-20 ਬੀਬੀਆਂ ਬੈਠੀਆਂ ਨੇ, ਬੀਬੀਆਂ ਜ਼ਿਆਦੀਆਂ ਨੇ, ਮਨੁੱਖ ਘੱਟ ਨੇ, ਕਿਉਂਕਿ ਇਹ ਸਾਰਾ ਕੁਝ ਬੀਬੀਆਂ ਦੀ ਕਿਰਪਾ ਨਾਲ ਬਹੁਤਾ ਚੱਲਦਾ ਹੈ। ਤਾਂ ਜਦੋਂ ਵੇਖਿਆ ਉਸ ਬੰਦੇ ਦੇ ਅੱਗੇ ਉਹਨੇ ਆਪਣੀ ਅੱਖਾਂ ਉੱਪਰ ਚੜਾਈਆਂ ਹੋਈਆਂ ਨੇ, ਅੱਖਾਂ ਉੱਪਰ ਚੜਾ ਕੇ ਅੱਖਾਂ ਬੰਦ ਕਰਕੇ ਥੋੜਾ ਜਿਹਾ ਸਿਰ ਉਤਾਂ ਨੂੰ ਚੁੱਕਿਆ, ਜਿਹਦੇ ਤੋਂ ਲੱਗਦਾ ਵੀ ਇਹਦੀ ਸਮਾਧੀ ਤ੍ਰਿਕੁਟੀ ਵਿੱਚ ਲੱਗੀ ਹੋਈ ਹੈ ਅੱਖਾਂ ਦੇ ਵਿਚਾਲੇ। ਵੇਖਣ ਵਾਲੇ ਰਾਮ ਰਾਮ ਕਰ ਰਹੇ ਨੇ, ਵੇਖੋ ਕਮਾਲ ਹੋ ਗਈ, ਸਿੱਧੀ ਤਾਰ ਜੁੜੀ ਹੋਈ ਇਹਨਾਂ ਦੀ ਪਰਲੋਕ ਨਾਲ, ਸਵਰਗ ਨਾਲ। ਜੋ ਪੁੱਛਣਾ ਪੁੱਛ ਲਓ, ਕੋਈ ਕੁਝ ਪੁੱਛਦਾ ਅੱਗੇ ਪਿੱਛੇ ਉਹਨੂੰ ਕਹੀ ਜਾਂਦਾ, ਕਿਸੇ ਨੂੰ ਕੁਝ ਕਹਿੰਦਾ ਕਿਸੇ ਨੂੰ ਕੁਝ ਕਹੀ ਜਾਂਦਾ, ਕੁਝ ਨਾ ਕੁਝ ਤੇ ਹੋ ਹੀ ਜਾਂਦਾ, ਜੋ ਮਰਜ਼ੀ ਕਹਿ ਦਿਓ ਚੱਲ ਜਾਂਦਾ। ਜਦੋਂ ਇਹ ਸਭ ਕੁਝ ਚੱਲ ਰਿਹਾ ਸੀ, ਉਹਦੇ ਅੱਗੇ ਇੱਕ ਡੱਬਾ ਪਿਆ ਹੋਇਆ ਸੀ, ਇੱਕ ਭਾਂਡਾ ਪਿਆ ਹੋਇਆ ਸੀ, ਜਾਂ ਕਹਿ ਲਈਏ ਇੱਕ ਗੋਲਕ ਪਈ ਹੋਈ ਸੀ। ਉਹਦੇ ਵਿੱਚ ਲੋਕ ਆ ਕੇ ਪੈਸੇ ਭਰੀ ਜਾਂਦੇ ਨੇ, ਤੇ ਸਤਿਗੁਰਾਂ ਨੇ ਵੇਖਿਆ। ਭਾਈ ਮਰਦਾਨਾ ਕਹਿੰਦਾ, ਮਹਾਰਾਜ ਇਸ ਤਰ੍ਹਾਂ ਦਾ ਬੰਦਾ ਤੇ ਮੈਂ ਨਹੀਂ ਵੇਖਿਆ, ਵੇਖੋ ਐਵੇਂ ਨਾ ਵਿਚਾਰੇ ਨੂੰ ਕਹੀਏ ਕਿਤੇ ਸੱਚੀ ਮੁੱਚੀ ਨਾ ਜੁੜਿਆ ਹੋਵੇ। ਹਜ਼ੂਰ ਕਹਿੰਦੇ, ਮਰਦਾਨਿਆ ਹੁਣੇ ਪਤਾ ਲੱਗ ਜਾਏਗਾ, ਤੂੰ ਫਿਕਰ ਕਿਉਂ ਕਰਨਾ, ਮਹਾਰਾਜ ਵੇਖੋ ਅੱਖਾਂ ਬੰਦ ਨੇ। ਹਜ਼ੂਰ ਨੇ ਕਿਹਾ, ਮਰਦਾਨਿਆ ਅੱਖਾਂ ਬੰਦ ਨੇ, ਪਰ ਥੋੜੀਆਂ ਥੋੜੀਆਂ ਖੋਲ ਕੇ ਡੱਬੇ ਵੱਲ ਵੇਖ ਲੈਂਦਾ ਵੀ ਭਰਿਆ ਗਿਆ ਕਿ ਨਹੀਂ, ਹੈਣ ਬੰਦ। ਤੂੰ ਇਸ ਤਰ੍ਹਾਂ ਕਰ, ਪੈਰ ਦੱਬ ਕੇ ਜਾਈ, ਜੁੱਤੀ ਲਾ ਦੇ, ਆਵਾਜ਼ ਨਾ ਆਵੇ। ਇਹ ਵਿੱਚ ਵਿੱਚ ਥੋੜਾ ਚਿਰ ਅੱਖਾਂ ਚੰਗੀ ਤਰ੍ਹਾਂ ਬੰਦ ਕਰਦਾ, ਜਦੋਂ ਵੇਖੇ ਵੀ ਇਹ ਚੰਗੀ ਤਰ੍ਹਾਂ ਅੱਖਾਂ ਬੰਦ ਕਰ ਦਿੱਤੀਆਂ ਨੇ, ਅੱਗੇ ਵਾਲਾ ਡੱਬਾ ਚੁੱਕ ਕੇ ਤੇ ਪਿਛਲੇ ਪਾਸੇ ਰੱਖ ਦੇ। ਇਹ ਤਰੀਕੇ ਸਨ ਗੁਰੂ ਨਾਨਕ ਸਾਹਿਬ ਦੇ ਸੱਚ ਨੂੰ ਦ੍ਰਿੜ ਕਰਾਉਣ। ਭਾਈ ਮਰਦਾਨਾ ਜੀ ਗਏ, ਹਿੰਮਤ ਕੀਤੀ, ਅੱਖ ਬਚਾ ਕੇ ਉਹ ਡੱਬਾ ਪਿੱਛੇ ਰੱਖ ਦਿੱਤਾ, ਤੇ ਡੇਢ ਕੁ ਮਿੰਟ ਬਾਅਦ ਉਹ ਅੱਖ ਖੋਲ ਕੇ ਵੇਂਦਾ ਸੀ ਵੀ ਕਿੰਨਾ ਕੁ ਭਰਿਆ ਗਿਆ, ਵੀ ਜੇ ਕੰਢਿਆਂ ਦੇ ਨੇੜੇ ਗੱਲ ਲੱਗੀ ਹੈ ਤੇ ਪੜ੍ਹੀਏ ਸ਼ਲੋਕ, ਜੇ ਨਹੀਂ ਤੇ 10 ਮਿੰਟ ਹੋਰ ਲਾ ਲਈਏ, ਸਮਾਪਤੀ ਕਰੀਏ। ਉਹਨੇ ਜਦੋਂ ਅੱਖ ਪੱਟ ਕੇ ਵਿੱਚੋਂ ਥੋੜਾ ਜਿਹਾ ਵੇਖਿਆ, ਡੱਬਾ ਉੱਥੇ ਨਹੀਂ ਸੀ, ਇੱਕਦਮ ਅੱਖਾਂ ਖੁੱਲ ਗਈਆਂ, ਸਰੀਰ ਸਾਰਾ ਉਥਲ ਪੁਥਲ ਹੋ ਗਈ, ਕ੍ਰੋਧ ਵਿੱਚ ਆ ਗਏ, ਹਮਾਰਾ ਡਿੱਬਾ ਕਿੱਧਰ ਗਿਆ ਹੈ, ਕੌਣ ਲੈ ਕੇ ਚਲਾ ਗਿਆ। ਸਤਿਗੁਰੂ ਅੱਗੇ ਖੜੇ ਸਨ, ਵੇਖਿਆ ਭੁਲੇਖਾ ਪੈ ਗਿਆ, ਤੇ ਉਹ ਨਾਨਕ ਨਿਰੰਕਾਰੀ ਜਿਹਨੂੰ ਕਹਿੰਦੇ ਲੱਗਦਾ, ਮਨ ਵਿੱਚ ਸੋਚਿਆ ਉਸ ਸੰਨਿਆਸੀ ਨੇ, ਮਨਾ ਅੱਜ ਤੇਰੀ ਖੈਰ ਨਹੀਂ, ਇਹਦਾ ਕੰਮ ਹੀ ਇਹ ਹੈ, ਜਿੱਥੇ ਜਾਂਦਾ ਹੈ ਹਰ ਇੱਕ ਦੀ ਚੱਲ ਦੀ ਹੁਲਕਾ ਤੋਰੀ ਖਰਾਬ ਕਰਕੇ ਆ ਜਾਂਦਾ ਹੈ, ਨਾ ਆਪ ਖਾਂਦਾ ਹੈ ਨਾ ਕਿਸੇ ਨੂੰ ਖਾਣ ਦਿੰਦਾ, ਪਤਾ ਨਹੀਂ ਕਿਹੜੀ ਮਿੱਟੀ ਦਾ ਬਣਿਆ ਆ ਗਿਆ। ਅੱਖਾਂ ਲਾਲ ਕਰਕੇ ਵੇਖਿਆ, ਤੁਸੀਂ ਹੋ ਗੁਰੂ ਨਾਨਕ, ਮੈਂ ਸੁਣਿਆ ਇੱਧਰ ਆਏ ਸੀ। ਕਹਿਣ ਲੱਗੇ, ਮੈਂ ਗੁਰੂ ਨਹੀਂ, ਮੈਂ ਤੇ ਉਹਦਾ ਦਾਸ ਹਾਂ, ਦੱਸੋ ਸੰਨਿਆਸੀ ਜੀ ਕੀ ਗੱਲ। ਕਹਿਣ ਲੱਗੇ, ਤੁਸੀਂ ਮੇਰਾ ਇੱਥੋਂ ਕਿੱਥੇ ਲੁਕੋਇਆ, ਲੋਟਾ ਕਿੱਥੇ ਲੁਕੋਇਆ। ਸੱਚੇ ਪਾਤਸ਼ਾਹ ਨੇ ਕਿਹਾ, ਸੰਨਿਆਸੀ ਜੀ ਤੁਸੀਂ ਤੇ 3 ਲੋਕਾਂ ਦੀ ਜਾਣਦੇ ਹੋ ਵੀ ਕੀ ਚੱਲ ਰਿਹਾ, ਲੋਟਾ ਕਿਉਂ ਨਹੀਂ ਵੇਖ ਲੈਂਦੇ ਕਿੱਥੇ ਪਿਆ ਹੋਇਆ, ਤੁਸੀਂ ਲੱਭ ਲਓ, ਕਿਉਂ ਘਬਰਾਉਂਦੇ ਹੋ, ਕੀ ਗੱਲ ਹੈ। ਘਬਰਾ ਗਿਆ, ਪਾਜ ਉਗੜ ਗਿਆ, ਲੋਕ ਵੀ ਉੱਠ ਕੇ ਖੜੇ ਹੋ ਗਏ, ਰੌਲਾ ਪੈ ਗਿਆ। ਹਜ਼ੂਰ ਨੇ ਕਿਹਾ, ਜਿਹਨੂੰ ਆਪਣੇ ਭਾਂਡੇ ਦਾ ਪਤਾ ਨਹੀਂ ਉਹ ਤੁਹਾਡੇ ਬਾਰੇ ਪਰਲੋਕ ਬਾਰੇ ਦੱਸ ਰਿਹਾ ਹੈ, ਇਹ ਵਾਪਰਦਾ ਹੈ। ਜਿਸ ਬੰਦੇ ਦਾ ਆਪਣਾ ਜੀਵਨ ਨਹੀਂ, ਅਸੀਂ ਉਹਦੇ ਸ਼ਬਦਾਂ ਤੇ ਇੰਨਾ ਵਿਸ਼ਵਾਸ ਕਰ ਜਾਂਦੇ ਹਾਂ, ਜੋ ਕਵੇ ਉਹ ਹੀ ਠੀਕ ਹੈ, ਜੋ ਊਲ ਜਲੂਲ ਕਹਿ ਦੇ, ਜਿਹਨੂੰ ਆਪਣੇ ਨਹੀਂ ਪਤਾ ਮੈਂ ਕੌਣ ਹਾਂ, ਮੈਂ ਕਿੱਥੋਂ ਆਇਆ, ਉਹ ਜੋ ਕਵੇ ਉਹ ਹੀ ਪ੍ਰਵਾਨ, ਭਾਵੇਂ ਉਹ ਚੌਂਕ ਤੇ ਕਿਉਂ ਨਾ ਬੈਠਾ ਹੋਵੇ, ਭਾਵੇਂ ਉਹ ਝੋਪੜੀ ਤੇ ਕਿਉਂ ਨਾ ਬੈਠਾ ਹੋਵੇ, ਥੋੜਾ ਜਿਹਾ ਸਰੂਪ ਬਣਿਆ ਹੋਵੇ ਉਸ ਤਰ੍ਹਾਂ ਦਾ, ਜੋ ਕਵੇਗਾ ਜੀ ਠੀਕ ਹੀ ਹੈ, ਗੁਰੂ ਗ੍ਰੰਥ ਸਾਹਿਬ ਨੇ ਜੋ ਕੁਝ ਕਿਹਾ ਹੈ, ਗੁਰੂ ਦੇ ਸੰਤਾਂ ਨੇ ਜੋ ਕੁਝ ਕਿਹਾ ਹੈ, ਰੱਬ ਦੇ ਪਿਆਰਿਆਂ ਨੇ ਸਾਰੀ ਸਾਰੀ ਜ਼ਿੰਦਗੀ ਕਮਾ ਕੇ ਜੋ ਕੁਝ ਕਿਹਾ ਹੈ, ਉਹ ਤੇ ਛੋਟਾ ਲੱਗਣ ਲੱਗ ਪੈਂਦਾ ਹੈ, ਤੇ ਉਹਨੇ ਜੋ ਊਲ ਜਲੂਲ ਪਖੰਡੀ ਨੇ ਕਿਹਾ ਉਹ ਸੱਚ ਪ੍ਰਤੀਤ ਹੁੰਦਾ ਹੈ। ਇਹ ਸਾਡੀ ਤੁੱਛ ਬੁੱਧੀ ਦੇ ਨਤੀਜੇ ਨੇ, ਜਿਹੜੇ ਕੁਝ ਵੀ ਗੁਰੂ ਦੀ ਗੱਲ ਨਹੀਂ ਸੁਣਦੇ। ਉਹ ਸੰਨਿਆਸੀ ਜਦੋਂ ਖੜਾ ਹੋ ਗਿਆ, ਹਜ਼ੂਰ ਨੇ ਕਿਹਾ, ਮਰਦਾਨਿਆਂ ਦਾ ਲੋਟਾ ਦੇ ਦੇ, ਇਸ ਨੂੰ ਪਿੱਛੇ ਪਿਆ ਹੋਇਆ ਹੈ, ਸਾਰਾ ਪਾਜ ਉਗੜ ਗਿਆ। ਉੱਥੇ ਇੱਕ ਫਿਰ ਸ਼ਬਦ ਉਚਾਰਿਆ, ਕੀਰਤਨ ਹੋਇਆ, ਕਾਲ ਨਾਹੀ, ਜੋਗ ਨਾਹੀ, ਨਾ ਹੀ ਸਤ ਕਾ ਢੱਬ, ਥਾਨਿਸ਼ਟ ਜਗ ਭ੍ਰਿਸ਼ਟ ਹੋਏ ਡੂਬਤਾ ਇਬ ਜਗ। ਗੁਰੂ ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਦੁਨੀਆ ਡੁੱਬਦੀ ਵੀ ਧਰਮ ਦੇ ਨਾਂ ਤੇ। ਕਾਲ ਨਾਹੀ, ਕਾਲ ਦੇ ਅਰਥ ਨੇ ਸਮਾਂ, ਜਿਹੜੀਆਂ ਚੀਜ਼ਾਂ ਦਾ ਸਮਾਂ ਹੀ ਨਹੀਂ ਹੁੰਦਾ, ਜਿਹੜੀਆਂ ਚੀਜ਼ਾਂ ਸਮਾਂ ਬਰਬਾਦ ਕਰਦੀਆਂ ਨੇ, ਨਾਮ ਤੋਂ ਹੀਣ ਗੱਲਾਂ ਨੇ ਜਿਹੜੀਆਂ ਧਰਮ ਦੇ ਵਿੱਚ, ਸੱਚ ਤੋਂ ਪਰੇ ਦੀਆਂ ਗੱਲਾਂ ਨੇ, ਉਹਨਾਂ ਦਾ ਸਮਾਂ ਹੀ ਨਹੀਂ, ਉਹ ਗੱਲਾਂ ਚੱਲ ਰਹੀਆਂ ਨੇ। ਕਾਲ ਨਾਹੀ, ਜੋਗ ਨਾਹੀ, ਜੋਗ ਦਾ ਅਰਥ ਜੁੜਨਾ, ਤੇ ਜਿਹੜੇ ਇਸ ਰਾਹ ਤੇ ਜਾ ਰਹੇ ਨੇ ਉਹ ਜੁੜੇ ਹੋਏ ਨੇ ਸ਼ਬਦ ਨਾਲ, ਟੁੱਟੇ ਹੋਏ। ਨਾ ਹੀ ਸਤ ਕਾ ਢੱਬ, ਢੱਬ ਕਹਿੰਦੇ ਨੇ ਤਰੀਕੇ ਨੂੰ, ਉੱਚਾ ਆਚਰਨ ਕੋਲ ਨਹੀਂ, ਜੀਵਨ ਹੈ ਨਹੀਂ। ਥਾਨਿਸ਼ਟ ਜਗ ਭ੍ਰਿਸ਼ਟ ਹੋਏ, ਇਸ ਤਰ੍ਹਾਂ ਦੇ ਊਲ ਜਲੂਲ ਪਖੰਡੀ ਧਾਰਮਿਕ ਲੋਕ ਭ੍ਰਿਸ਼ਟ ਹੋ ਜਾਂਦੇ ਨੇ। ਡੂਬਤਾ ਇਵ ਜਗ, ਇਸ ਤਰ੍ਹਾਂ ਦੁਨੀਆਂ ਨੂੰ ਆਪ ਤੇ ਡੁੱਬਦੇ ਨੇ, ਨਾਲਦਿਆਂ ਨੂੰ ਵੀ ਡੁੱਬ ਦਿੰਦੇ ਨੇ। ਆਪ ਡੁੱਬੇ ਚੋਂ ਵੇਦਮੈ, ਚੇਲੇ ਦੀਏ ਵਹਾਏ, ਸਾਰੇ ਵਹਾ ਦਿੱਤੇ ਵਿੱਚੇ। ਕਬੀਰ ਹਰ ਕਾ ਸਿਮਰਨ ਛੱਡ ਕੇ ਰਾਤ ਜਗਾਇਣ ਜਾਏ, ਸਰਪਣ ਹੋਏ ਕੈ ਉਤਰੈ ਜਾਏ ਆਪਣੇ ਖਾਏ। ਇਸ ਤਰ੍ਹਾਂ ਅੱਗੇ ਬਚਨ ਕੀਤਾ, ਕਹਿਣ ਲੱਗੇ ਡੂਬਤਾ ਇਵ ਜਗ। ਫਿਰ ਕਿਸੇ ਨੇ ਕਿਹਾ ਸੀ ਮਹਾਰਾਜ ਅੱਖਾਂ ਤੇ ਬੜੀਆਂ ਮੀਟਦਾ ਸੀ। ਹਜ਼ੂਰ ਕਹਿੰਦੇ ਅੱਖੀ ਤਾਂ ਮੀਟੈ ਨਾ ਕੁਪਕੜੈ। ਇਹ ਕਿਉਂ ਕਰਦਾ ਸੀ? ਫਿਰ ਕਹਿੰਦੇ ਆਂਟ ਛੇਤੀ ਨਾ ਕੁਪਕੜੈ। ਆਂਟ ਕਹਿੰਦੇ ਨੇ ਹੱਥ ਤੇ ਇਸ ਉਂਗਲ ਨੂੰ, ਇਸ ਤਰ੍ਹਾਂ ਜਦੋਂ ਨੱਕ ਨੂੰ ਫੜੀ ਉਹਨੂੰ ਕਹਿੰਦੇ ਆਂਟ। ਆਂਟ ਛੇਤੀ ਨਾਕ ਪਕੜੈ ਸੂਝ ਤੇ ਤਿੰਨ ਲੋ। ਲੋਕਾਂ ਨੂੰ ਕਹਿ ਰਿਹਾ ਮੈਨੂੰ ਤਿੰਨਾਂ ਲੋਕਾਂ ਦੀ ਸੋਝੀ ਹੈ, ਜਿਨ੍ਹਾਂ ਨੂੰ ਇਹ ਸੋਝੀ ਹੋਈ ਹੈ, ਜਿਨ੍ਹਾਂ ਨੂੰ ਪਤਾ ਲੱਗਾ ਰੱਬ ਨੇ ਨਾਲ ਹੀ ਉਹਨਾਂ ਨੂੰ ਕਹਿ ਦਿੱਤਾ ਬਸ, ਇਹ ਤੂੰ ਕਹਿਣਾ ਨਹੀਂ ਜੋ ਕੁਝ ਗੁਪਤ ਦੁਨੀਆ ਚੱਲ ਰਹੀ ਹੈ, ਬੜਾ ਘੱਟ, ਬਹੁਤ ਘੱਟ, ਇਹ ਤੇਰੀ ਪਾਬੰਦੀ ਹੈ, ਇਹ ਮੇਰਾ ਭੇਦ ਹੈ। ਜੇ ਤੂੰ ਇਹਨੂੰ ਲੁਕੋ ਕੇ ਰੱਖੇਗਾ ਮੇਰੀ ਤੇਰੇ ਨਾਲ ਮਿੱਤਰਤਾ ਚੱਲਦੀ ਰਹੇਗੀ, ਜੇ ਤੂੰ ਇਹਨੂੰ ਬਾਹਰ ਕੱਢਿਆ ਤੇ ਫਿਰ ਮੇਰੀ ਤੇਰੀ ਦੋਸਤੀ ਵਿੱਚ ਫਰਕ ਪੈ ਜਾਣਾ ਹੈ। ਇਸ ਲਈ ਕਹਿੰਦੇ ਨੇ ਜਿੱਥੇ ਖੁਦਾ ਪ੍ਰੇਮ ਦਾ ਭੁੱਖਾ ਹੈ ਉੱਥੇ ਚੁੱਪ ਦਾ ਯਾਰ ਹੈ। ਹਾਂ ਇਹ ਗੱਲ ਮੈਂ ਜ਼ਰੂਰ ਕਹਾਂਗਾ, ਜਦੋਂ ਪਖੰਡੀ ਬਹੁਤੇ ਬੋਲਦੇ ਨੇ ਉਦੋਂ ਸਚਿਆਰ ਲੋਕਾਂ ਨੂੰ ਕੁਝ ਨਾ ਕੁਝ ਜ਼ਰੂਰ ਬੋਲਣਾ ਚਾਹੀਦਾ, ਨਹੀਂ ਤਾਂ ਮੈਂ ਕਹਾਂ ਨਾ ਵੀ ਇਹ ਦੋਸ਼ ਹੋਵੇਗਾ ਉਹਨਾਂ ਦਾ। ਜਦੋਂ ਪਖੰਡੀ ਲੋਕਾਂ ਨੂੰ ਭਟਕਾਈ ਜਾ ਰਹੇ ਨੇ, ਗਲਤ ਰਾਹਾਂ ਤੇ ਪਾਈ ਜਾ ਰਹੇ ਨੇ, ਜਿਹਨੂੰ ਸੱਚ ਦਾ ਪਤਾ ਲੱਗ ਗਿਆ ਉਹ ਚਾਰ ਲਫ਼ਜ਼ ਕਹਿਦਾ ਕੀ ਘਟਣ ਲੱਗਾ ਹੈ, ਤੇ ਇਕੱਠਾ ਕਰਕੇ ਕਰਨਾ ਵੀ ਕੀ ਹੈ, ਕੁਝ ਨਾ ਕੁਝ ਉਪਰਾਲਾ ਕਰੇ। ਗੁਰੂ ਨਾਨਕ ਨੇ ਕਿਹਾ ਹੈ, ਭਾਈ ਗੁਰਦਾਸ ਜੀ ਨੇ ਕਿਹਾ ਹੈ, ਭਾਈ ਨੰਦ ਲਾਲ ਜੀ ਨੇ ਕਿਹਾ ਹੈ, ਸਾਰਿਆਂ ਨੇ ਬੋਲਿਆ ਹੈ। ਹਜ਼ੂਰ ਕਹਿੰਦੇ ਆਂਟ ਛੇਤੀ ਨਾਕ ਪਕੜੈ ਸੂਝ ਤੇ ਤਿੰਨ ਲੋ, ਮਗਰ ਪਾਛੈ ਕੱਛ ਨਾ ਸੂਝੈ। ਇਹਨੂੰ ਆਪਣੇ ਪਿਛਲੇ ਪਾਸੇ ਦਾ ਕੋਈ ਪਤਾ ਨਹੀਂ ਕੀ ਪਿਆ ਹੋਇਆ, ਇਹਦੇ ਪਿਛਲੇ ਪਾਸੇ ਇਹਦਾ ਲੋਟਾ ਪਿਆ ਸੀ, ਇਹਨੂੰ ਕੋਈ ਪਤਾ ਨਹੀਂ ਲੱਗਾ। ਫਿਰ ਕਹਿੰਦੇ ਮਗਰ ਪਾਛੈ ਕੱਛ ਨਾ ਸੁਝੈ ਇਹ ਪਦਮ ਅਲੋ। ਵੇਖੋ ਇਹ ਜੇ ਦੀਆਂ ਅੱਖਾਂ, ਇਹਨੂੰ ਦਿਸ ਰਿਹਾ ਹੈ। ਇਸ ਲਈ ਸਿੱਖ ਨੂੰ ਜਗਾਇਆ ਗੁਰੂ ਸਾਹਿਬ, ਕਹਿੰਦੇ ਜਾਗ ਕੇ ਵੇਖ, ਧਿਆਨ ਰੱਖ ਜ਼ਰੂਰ, ਐਵੇਂ ਨਾ ਭਟਕ ਜਾਈ ਗੱਲਾਂ ਬਾਤਾਂ ਵਿੱਚ ਪੈ ਕੇ। ਬੜਾ ਕੁਝ ਇੱਥੇ ਚੱਲਦਾ ਹੈ, ਬੜੇ ਧੋਖੇ ਚੱਲਦੇ ਨੇ ਇਸ ਸੰਸਾਰ ਵਿੱਚ। ਸਿੱਧੇ ਰਾਹ ਤੇ ਤੁਰ, ਦੋ ਚੀਜ਼ਾਂ ਤੈਨੂੰ ਦਿੱਤੀਆਂ ਨੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੁਣ ਤੇ ਉਹਨਾਂ ਦੀ ਸੰਗਤ ਕਰ ਜਿਨ੍ਹਾਂ ਨੇ ਬਾਣੀ ਨੂੰ ਜੀਵਨ ਵਿੱਚ ਢਾਲਿਆ ਹੈ, ਕਮਾਇਆ ਹੈ, ਜਪਿਆ ਹੈ। ਹਾਂ ਉਹਨਾਂ ਦੀ ਸੰਗਤ ਜ਼ਰੂਰ ਕਰੇ, ਨਹੀਂ ਤੇ ਤੈਨੂੰ ਇਕੱਲੇ ਨੂੰ ਸਮਝ ਨਹੀਂ ਆਏਗੀ ਸਿੱਧੀ, ਕੁਝ ਗੱਲਾਂ ਐਸੀਆਂ ਨੇ ਤੈਨੂੰ ਸਹਾਰਾ ਲੈਣਾ ਪਊ, ਸਾਂਝ ਬਣਾਉਣੀ ਪਏਗੀ, ਨਹੀਂ ਤੇ ਤੂੰ ਇਕੱਲਾ ਕਿਸੇ ਵੀ ਟਾਈਮ ਡੋਲ ਜਾਏਗਾ। ਆ ਬਾਬਾ ਫਰੀਦ ਜੀ ਨੇ ਇੱਕ ਬਚਨ ਕਿਹਾ ਹੈ ਨਾ, ਕਹਿਣ ਲੱਗੇ ਜਦੋਂ ਨਵੀਂ ਨਵੀਂ ਗੱਲ ਸ਼ੁਰੂ ਹੁੰਦੀ ਹੈ ਨਾ, ਉਦੋਂ ਬੜਾ ਚਾਅ ਹੁੰਦਾ ਹੈ कुआरी ता चाओ व्याई ता मामले, फरीदा एही पछो ताओ वत कुआरी ना थी। एक होर बचन कीता बाबा फरीद साहब जी कहिंदे ने कि जिस वक्त शुरू शुरू विच बंदा निमाजी हुंदा है, शुरू शुरू विच धर्म कमाउंदा है, ते बड़े चा बड़ियां खुशियां, नवा नवा है, अगे जा के ये चीजां सुक क्यों जांदियां ने? ये तुसी वेख्या होवेगा अपनियां अखां नाल सिख धर्म दे विच, जिहड़ी गल शुरू विच सी वह ज्यों ज्यों साल लंघ दे गए सुक जी गई, घट गई। क्यों होया? उहदा कारण सी गुरु ने कहा सी तुरिया संगत उन्हां दी जरूर करी जिहड़े जुड़े होए ने, नहीं तो तू सुकना शुरू हो जाएगा सहजे से, तेनू सपोर्ट नहीं मिलेगी, तू अगे नहीं वध सकेगा, तेरे विच चाओ नहीं पैदा होगा। इत्थे कई सज्जन फिर फोन ते कहिंदे वी असीं दूर हाँ, मैनूं एक दिन फोन आया वी तुसीं संगत दी बहुत गल करदे हो, असीं तां बड़ी दूर भारत दे दूजे कोने विच बैठे हां जिथे कोई संगत नहीं, की करिए? एक तरीका गुरु साहिब ने दस्या होर संगत दा, जे शरीरक संगत ना ना मिले, एक तरीका है वी अपने घर दे विच रब दे प्यारियां दियां जीवनियां किते उहनां कितों लिया के रखो, जीवनी लिखी हुंदी जिहड़ी पोथियां लिखियां, बाबा बुढ़ा जी का जीवन है, भाई विधि चंद जी का जीवन है, होर जिन्हें भी अज तक जेड़े जेड़े गुरु के सिख गुरमुख होए ने, जिथों उन्हां दियां जीवनियां मिलन तुसी रखो। भाई वीर सिंह जी का लिटरेचर रखो घर विच, जदों मन डोलन लगे, जदों मन दे अंदर इधर उधर दी भटकना बने, एक लेख पढ़ लो, एक तुहानू इंज प्रतीत होएगा तुसी उस रब दे प्यारे दी संगत कर ली, क्योंकि शब्द विच शक्ति है। जे तुसी बहुते एकाग्र होके पढ़ोगे ते शब्द तुहानू इस समय विचों काल विचों खिच के कई सौ साल पिछे उन्हां दी होंद तक लै जां, पिछे लै जां। इह संगत दा एक सुखैण तरीका है। जे शरीरक संगत ना मिले उन्हां दे जीवन पढ़िए, जां एक तरीका है उन्हां दा जीवन रात नूं कट्ठे होके परिवार दे दो चार मैंबर एक पढ़े ते दूजे सुनन, फिर उन्हां दे विचों दो चार सवाल करन वी इह जीवन उन्हां दा किवें दा सी, इह क्यों सी, तां उन्हां दी जिहड़ी सांझ है दो चार मैंबरां दी उहदे विच ही उन्हां दी संगत दी पूर्ती हो जाएगी। उन्हां नूं फिर वह डोलणगे नहीं, असी क्यों डोले हाँ, क्यों सुक गए हाँ, क्योंकि साडे धार्मिक ग्रुप नहीं रहे। ख्याल रखना असी ग्रुप विच नहीं रहिंदे, ग्रुप का मतलब जिहड़े पिंड विच असी रहिंदे हाँ, जिहड़े महल्ले विच असी रहिंदे हाँ, उस महल्ले दे धार्मिक लोकां नाल साडी कोई सांझ नहीं। जिहड़े पिंड दे विच शराबियां दी शराबियां नाल सांझ है, वह जदों शाम के पांच कु बजते सूरज थले नूं जांदा है ते गेड़े मार दे गली विच भी फलाना सिंह किधर आया नहीं अजे, हुण शुरू करिए आपां क्लब। व्यापारियां दी व्यापारियां नाल सांझ हुंदी है, शराबियां दी शराबियां नाल सांझ हुंदी है, अमलियां दी अमलियां नाल सांझ हुंदी है, बस धार्मिक बंदियां दी सांझ एक दूजे नाल बहुत घट हुंदी है, इस करके वह कामयाब नहीं हुंदे। सांझ कोई नहीं है, संगत का तो कोई सिस्टम है ही नहीं धर्म के, ग्रुप तो है ही नहीं, ग्रुप तो बिना तुसी कमजोर हो, बिल्कुल ग्रुप तो बिना तुसी कल्ले हो, कदी भी विचार तुहानू आके घेर सकते, डेग सकते हैं, तो दूसरा मिल गया कदी एक पासे थोड़ी जी कमी आई भी दूसरे ने दो शब्द कहे मन फिर चुकया गया। यह संगत का तरीका है। और गुरु साहब ने एक बचन कहा गुरसिखा अंदर सतगुर वरतै, जे दो सिख कठे रहिंदे ने मित्रता विच ते यह गुरु साहब का बचन है, जे दो सिख कठे विचरणगे, एक सिख नूं कोई काम पै गया जां उहदे मन विच कोई शंका आ गया, जे उहने दूजे सिख नाल सांझा कर लिया ते मैं उहदी रसना ते बह के शंका हल कर देंगा। यह गुरु साहब का तरीका है। ਇਹ ਨਹੀਂ ਵੀ ਉਹ ਸਿੱਖ ਬ੍ਰਹਮ ਗਿਆਨੀ ਜ਼ਰੂਰ ਹੋਵੇ, ਨਹੀਂ, ਤੁਹਾਨੂੰ ਕਿਤਿਓ ਨਾ ਕਿਤਿਓ ਮਿਲਾ ਦੇਗਾ। ਇਹ ਗੁਰੂ ਦੀ ਕਲਾ ਹੈ, ਸ਼ਬਦ ਗੁਰੂ ਦੀ ਕਲਾ ਹੈ। ਇਸ ਕਰਕੇ ਸਤਿਗੁਰੂ ਨੇ ਬਚਨ ਕੀਤੇ, ਕਹਿਣ ਲੱਗੇ ਅੱਖੀਂ ਤਾਂ ਮੀਟੈ ਨਾਕ ਪਕੜੈ ਠੱਗਣ ਕੋ ਸੰਸਾਰ, ਆਂਟ ਸੇਤੀ ਨਾਕ ਪਕੜੈ ਸੂਝ ਤੇ ਤਿੰਨ ਲੋ, ਮਗਰ ਪਾਛੈ ਕਛ ਨਾ ਸੁਝੈ ਇਹ ਪਦਮ ਅਲੋ। ਇਸ ਤਰ੍ਹਾਂ ਧਰਮ ਦੇ ਨਾਂ ਤੇ ਜਿਨ੍ਹਾਂ ਨੇ ਉਹਦੇ ਭੇਦ ਨੂੰ ਨਹੀਂ ਜਾਣਿਆ, ਜਦੋਂ ਉਹ ਕਹਿੰਦੇ ਨੇ ਬਸ ਇਹੀ ਤੇ ਤਰਾਸਦੀ ਹੈ ਧਰਮ ਦੀ, ਜਿਨ੍ਹਾਂ ਨੇ ਨਹੀਂ ਜਾਣਿਆ ਉਹ ਕਹੀ ਹੀ ਜਾ ਰਹੇ ਨੇ, ਜਿਨ੍ਹਾਂ ਨੇ ਜਾਣਿਆ ਉਹ ਕਹਿੰਦੇ ਅਸੀਂ ਕਹਿਣੇ ਨਹੀਂ। ਭਾਵੇਂ ਇਹ ਇੱਕ ਸੱਚ ਹੈ ਵੀ ਉਹ ਬੋਲਣਾ ਨਹੀਂ ਚਾਹੁੰਦੇ, ਪਰ ਇੰਜ ਲੱਗਦਾ ਹੈ ਇਸ ਤਰ੍ਹਾਂ ਸਰਦਾ ਨਹੀਂ, ਉਹਨਾਂ ਨੂੰ ਕੁਝ ਨਾ ਕੁਝ ਜ਼ਰੂਰ ਕਹਿਣਾ ਪੈਂਦਾ। ਤਾਂ ਸਤਿਗੁਰੂ ਕਲਗੀਆਂ ਵਾਲੀ ਪਾਤਸ਼ਾਹ ਇਸ ਤਰ੍ਹਾਂ ਦੀ ਦਸ਼ਾ ਦਾ ਵਰਣਨ ਚੌਪਈ ਸਾਹਿਬ ਵਿੱਚ ਕਰ ਰਹੇ ਨੇ। ਇਸ ਕਰਕੇ ਉਹਨਾਂ ਨੇ ਇੱਕ ਸੱਚ ਕਿਹਾ, ਸੰਸਾਰ ਦੇ ਅੰਦਰ ਸ਼ਬਦ ਨਾਲ ਜੁੜੋ, ਨਾਮ ਨਾਲ ਜੁੜੋ, ਗੁਰਬਾਣੀ ਨਾਲ ਜੁੜੋ, ਸਾਧ ਸੰਗਤ ਕਰੋ। ਤਾਂ ਇਹ ਬਚਨ ਕੀਤੇ ਨਿਰੰਕਾਰ, ਨਿਰਵਿਕਾਰ, ਨਿਰਲੰਬ, ਜਿਹੜਾ ਵਾਹਿਗੁਰੂ ਅਕਾਲ ਪੁਰਖ ਆਕਾਰ ਤੋਂ ਰਹਿਤ ਹੈ। ਨਿਰੰਕਾਰ ਦੇ ਅਰਥ ਨੇ ਜਿਸਦਾ ਆਕਾਰ ਨਹੀਂ, ਨਿਰਵਿਕਾਰ ਜਿਹਦਾ ਕੋਈ ਵਿਕਾਰ ਨਹੀਂ, ਜਿਹਦੇ ਵਿੱਚ ਵਿਕਾਰ ਕੋਈ ਨਹੀਂ ਹੈ, ਨਿਰਲੰਬ। ਨਿਰਲੰਬ ਦਾ ਅਰਥ ਹੈ ਨਿਰਜਮਾ ਅਲੰਬ, ਅਲੰਬ ਕਹਿੰਦੇ ਨੇ ਆਸਰਾ। ਨਿਰ ਦਾ ਅਰਥ ਹੈ ਆਸਰੇ ਤੋਂ ਬਿਨਾਂ, ਜੋ ਕਿਸੇ ਆਸਰੇ ਤੋਂ ਵੀ ਬਿਨਾਂ ਆਪਣੇ ਆਪ ਹੈ, ਬਾਕੀ ਸਾਰਾ ਕੁਝ ਆਸਰੇ ਤੇ ਹੈ, ਤੇ ਜਿਹੜਾ ਉਹਦੇ ਨਾਲ ਜੁੜ ਗਿਆ ਉਹ ਵੀ ਇਸ ਤਰ੍ਹਾਂ ਦੀ ਅਵਸਥਾ ਪ੍ਰਾਪਤ ਕਰ ਲੈਂਦਾ ਹੈ। ਉਹਨੂੰ ਪਤਾ ਲੱਗ ਜਾਂਦਾ ਹੈ ਜਨਨ ਪਿਤਾ ਲੋਕ ਸੁਤ ਬਨਤਾ, ਕੋਈ ਨਾ ਕਿਸ ਕੀ ਧਰਿਆ, ਇਹਨਾਂ ਵਿੱਚੋਂ ਕੋਈ ਵੀ ਤੇਰਾ ਸਹਾਰਾ ਨਹੀਂ ਹੈ, ਇਹਨਾਂ ਵਿੱਚੋਂ ਕੋਈ ਵੀ ਤੇਰਾ ਆਸਰਾ ਨਹੀਂ। ਤੂੰ ਉਹਦੇ ਸਹਾਰੇ ਤੇ ਖੜਾ ਹੋ ਜਿਹੜਾ ਖੁਦ ਸਹਾਰੇ ਤੋਂ ਬਿਨਾਂ ਹੈ, ਜਿਨ੍ਹਾਂ ਦਾ ਤੂੰ ਸਹਾਰਾ ਲਿਆ ਤੇ ਆਪ ਕਿਸੇ ਦੇ ਨਾਲ ਹੱਥ ਪਾ ਕੇ ਖੜੇ ਨੇ। ਜੇ ਤੂੰ ਸਹਾਰਾ ਹੀ ਲੈਣਾ ਤੇ ਉਹਦਾ ਲੈ ਜਿਹੜਾ ਕਿਸੇ ਦੇ ਸਹਾਰੇ ਤੋਂ ਬਿਨਾਂ ਹੈ, ਆਪਣੇ ਆਪ ਖੜਾ। ਬਾਬਾ ਫਰੀਦ ਸਾਹਿਬ ਜੀ ਦੇ ਜੀਵਨ ਦੀ ਘਟਨਾ ਹੈ। ਬਾਹਰ ਸੈਰ ਲਈ ਜਾ ਰਹੇ ਸਨ ਤੇ ਬਜ਼ੁਰਗ ਹੋ ਗਏ, ਹੱਥ ਵਿੱਚ ਸੋਟੀ ਰੱਖਣੀ ਸ਼ੁਰੂ ਕਰ ਦਿੱਤੀ, ਨਾਲ ਸਨ ਉਹਨਾਂ ਦੇ ਮੁਰੀਦ, ਸੋਟੀ ਲੈ ਕੇ ਜਾ ਰਹੇ ਨੇ ਤੇ ਥੋੜ੍ਹੀ ਜਿਹੀ ਦੂਰ ਗਏ ਇੱਕ ਖਿਆਲ ਮਨ ਵਿੱਚ ਕੋਈ ਵਿਚਾਰ ਆਈ, ਸੋਟੀ ਖਿੱਚ ਕੇ ਪਰੇ ਵਗਾਈ, ਸਿੱਧੇ ਤੁਰਨ ਲੱਗ ਪਿਆ। ਸਮਝਾਉਣਾ ਸੀ, ਕੁਝ ਕਹਿਣਾ ਸੀ। ਕਿਸੇ ਮੁਰੀਦ ਨੇ ਕਿਹਾ ਵੀ ਮਹਾਰਾਜ ਕੋਈ ਸੋਟੀ ਹੋਰ ਵਧੀਆ ਲਿਆ ਕੇ ਦਈਏ, ਪੁਰਾਣੀ ਹੈ। ਕਹਿੰਦੇ ਨਹੀਂ, ਮੇਰੇ ਮਨ ਵਿੱਚ ਖਿਆਲ ਆਇਆ ਸਾਰੀ ਉਮਰ ਲੰਘ ਗਈ ਫਰੀਦ, ਖੁਦਾ ਤੋਂ ਬਿਨਾਂ ਕਿਸੇ ਦਾ ਸਹਾਰਾ ਨਹੀਂ ਲਿਆ, ਹੁਣ ਪਿਛਲੀ ਉਮਰੇ ਸੋਟੀ ਦਾ ਸਹਾਰਾ ਜ਼ਰੂਰ ਲੈਣਾ, ਸਾਰੀ ਉਮਰ ਸਹਾਰਾ ਲਿਆ ਹੀ ਨਹੀਂ, ਹੁਣ ਇਹ ਸੋਟੀ ਉੱਤੇ ਭਾਰ ਪਾ ਕੇ ਕਿਉਂ ਤੁਰਾਂ। ਇੱਕ ਮਿਸਾਲ ਸੀ, ਇਹਦਾ ਅਰਥ ਇਹ ਨਹੀਂ ਵੀ ਸੋਟੀ ਲੈਣੀ ਪਾਪ ਹੈ, ਇੱਕ ਇਸ਼ਾਰਾ ਕੀਤਾ ਵੀ ਉਹ ਕਿਸੇ ਦੇ ਸਹਾਰੇ ਤੇ ਨਹੀਂ। ਇੱਕ ਫਕੀਰ ਹੋਈ ਹੈ, ਮੁਸਲਿਮ ਸੂਫੀ ਫਕੀਰ ਹੋਈ ਹੈ, ਉਹਨੇ ਇੱਥੋਂ ਤੱਕ ਕਹਿ ਦਿੱਤਾ ਸੀ ਵੀ ਅਖੀਰਲੇ ਵਕਤ, ਜਦੋਂ ਮੇਰਾ ਅਖੀਰਲਾ ਵਕਤ ਆਵੇਗਾ, ਜਿਸ ਦਿਨ ਮੈਂ ਇਸ ਸਰੀਰ ਨੂੰ ਤਿਆਗਣਾ ਹੈ, ਉਸ ਸਮੇਂ ਦਾ ਮੈਨੂੰ ਪਤਾ ਹੈ, ਮੈਂ ਅਰਥੀ ਤੇ ਪੈ ਕੇ ਨਹੀਂ ਜਾਣਾ, ਸ਼ਾਇਦ ਉਹਦਾ ਨਾਮ ਰਾਬੀਆ ਹੈ, ਮੈਂ ਕਿਸੇ ਦੇ ਮੋਢਿਆਂ ਤੇ ਚੜ ਕੇ ਨਹੀਂ ਜਾਣਾ। ਕਿਉਂਕਿ ਜਦੋਂ ਬੰਦਾ ਸਰੀਰ ਛੱਡਦਾ, ਚਾਰ ਬੰਦੇ ਮੋਢਿਆਂ ਤੇ ਲੈ ਕੇ ਜਾਂਦੇ ਨੇ, ਰਾਹ ਵਿੱਚ ਮੋਢੇ ਬਦਲਣੇ ਵੀ ਪੈਂਦੇ ਨੇ। ਉਹਨੇ ਕਿਹਾ ਵੀ ਨਹੀਂ, ਅਖੀਰਲਾ ਦਿਨ ਆ ਗਿਆ। ਉਹਨੇ ਆਪਣੇ ਮਿੱਤਰ ਬੁਲਾ ਲਏ, ਜੋ ਵੀ ਉਹਨਾਂ ਉਹਦੇ ਸੰਗੀ ਸਾਥੀ ਸਨ, ਇਕੱਠੇ ਹੋ ਗਏ, ਸ਼ਮਸ਼ਾਨ ਘਾਟ ਵਿੱਚ ਖੁਦ ਤੁਰ ਕੇ ਗਏ। ਕਿਸੇ ਨੇ ਕਿਹਾ ਇਹ ਕਿਉਂ, ਨਾਟਕ ਚੇਟਕ ਨਹੀਂ ਹੈ, ਵਿਖਾਵਾ ਨਹੀਂ? ਕਹਿੰਦੇ ਵਿਖਾਵਾ ਤੇ ਲੱਗਦਾ, ਪਰ ਮੈਂ ਸੋਚਿਆ ਵੀ ਸਾਰੀ ਜ਼ਿੰਦਗੀ ਕਿਸੇ ਦੇ ਮੋਢਿਆਂ ਤੇ ਨਹੀਂ, ਹੁਣ ਕਿਉਂ, ਹੁਣ ਵੀ ਆਪ ਹੀ ਜਾਵਾਂ। ਉੱਥੇ ਜਾ ਕੇ ਸ਼ਮਸ਼ਾਨ ਵਿੱਚ ਸਰੀਰ ਤਿਆਗਿਆ, ਚਿਖਾ ਦੇ ਉੱਤੇ ਸਰੀਰ ਤਿਆਗ ਗਿਆ। ਇਹ ਸਿਰਫ ਇਸ਼ਾਰੇ ਸਨ ਕਿ ਮਨੁੱਖ ਉਹਦਾ ਸਹਾਰਾ ਲਵੇ ਜੋ ਖੁਦ ਨਹੀਂ ਡਿੱਗਦਾ, ਜੋ ਖੁਦ ਨਹੀਂ ਡੋਲਦਾ। ਤੂੰ ਮੇਰੋ ਮੇਰ ਪਰਬਤ ਸੁਆਮੀ, ਉਠ ਗਈ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ, ਅਬ ਤਬ ਜਬ ਤਬ ਤੁਹੀ ਤੁਹੀ, ਹਮ ਤੋ ਪ੍ਰਸਾਦ ਸੁਖੀ ਸਦੇ। ਇਹ ਕਬੀਰ ਜੀ ਦਾ ਸ਼ਬਦ ਹੈ। ਤੋਰੈ ਭਰੋਸੈ ਮਗਹਰ ਬਸਿਓ, ਮੇਰੇ ਤਨ ਕੀ ਤਪਤ ਬੁਝਾਈ। ਸਾਰੀ ਉਮਰ ਕਾਸ਼ੀ ਵਿੱਚ ਰਹੇ ਸਨ। ਤੋਰੈ ਭਰੋਸੈ ਮਗਹਰ ਬਸਿਓ, ਮੇਰੇ ਤਨ ਕੀ ਤਪਤ ਬੁਝਾਈ। ਸਾਰੀ ਉਮਰ ਕਾਸ਼ੀ ਰਹੇ ਕਬੀਰ ਸਾਹਿਬ, ਬਨਾਰਸ ਵਿੱਚ ਰਹੇ। ਤੇ ਉਸ ਥਾਂ ਤੇ ਬਨਾਰਸ ਵਿੱਚ ਇੱਕ ਖਿਆਲ ਪ੍ਰਚਲਿਤ ਕਰ ਦਿੱਤਾ ਸੀ ਪੰਡਤਾਂ ਨੇ, ਵੀ ਜਿਹੜਾ ਇੱਥੇ ਬਨਾਰਸ ਵਿੱਚ ਮਰੇਗਾ, ਸ਼ਿਵਪੁਰੀ ਵਿੱਚ ਮਰੇਗਾ, ਵੈਕੁੰਠ ਜਾਏਗਾ, ਤੇ ਜਿਹੜੇ ਉਧਰ ਦੂਰ ਮਰਨਗੇ, ਇੱਕ ਮਗਹਰ ਦੀ ਧਰਤੀ ਹੈ, ਉਹ ਸਾਰੇ ਗਧੇ ਦੀ ਜੂਣ ਵਿੱਚ ਪੈਣਗੇ। ਇਹ ਪੱਕਾ ਕਰ ਦਿੱਤਾ ਵਿਚਾਰ, ਤੇ ਵਿਚਾਰ ਪੱਕੇ ਹੋ ਜਾਂਦੇ ਨੇ। ਇੱਕ ਵਾਰੀ ਤੁਸੀਂ ਫੈਲਾ ਦਿਓ ਬਸ, ਥੋੜਾ ਜਿਹਾ ਦੋ ਚਾਰ ਬੰਦੇ, ਕੋਈ ਔਖਾ ਕੰਮ ਨਹੀਂ। ਦਿਹਾੜੀ ਤੇ ਲਵੋ ਬੰਦੇ 100-50, ਆ ਲੈਂਟਰ ਪਾਉਣਾ ਹੋਵੇ ਤੇ 100 ਬੰਦਾ ਲਿਆਈਦਾ ਨਾ ਦਿਹਾੜੀ ਤੇ। ਤੇ ਜਿਹੜੇ ਬੰਦੇ ਨੇ ਦਿਹਾੜੀ ਕਰਨੀ ਸਾਰਾ ਦਿਨ ਤੇ ਦਿਹਾੜੀ ਤੇ 400-500 ਲੈਣਾ, ਉਹਨੂੰ ਕਹਿਣਾ ਵੀ ਤੂੰ ਕੰਮ ਕੁਝ ਨਾ ਕਰੀਆਂ, 500 ਰੁਪਈਆ ਫੜ, ਆਹ ਗੱਲ ਤੂੰ ਸਾਰਾ ਦਿਨ ਪ੍ਰਚਾਰ ਨਹੀਂ ਹੈ। ਉਹ ਕਰੇਗਾ ਕਿਉਂ ਨਾ, ਉਹਨੂੰ ਜ਼ਰੂਰ ਲੋੜ ਹੈ ਸਾਰਾ ਦਿਨ ਪਸੀਨੇ ਵਿੱਚ ਭੇਜਣ ਦੀ। ਉਹ ਫੈਲਾ ਦਿੱਤਾ ਵੀ ਇੱਥੇ ਕਾਸ਼ੀ ਵਿੱਚ ਜਿਹੜਾ ਮਰੇਗਾ ਮੁਕਤ ਹੈ, ਜਿਹੜਾ ਮਗਹਰ ਵਿੱਚ ਮਰੇਗਾ ਉਹ ਗਧਾ ਬਣੇਗਾ। ਕਬੀਰ ਸਾਹਿਬ ਦਾ ਜਦੋਂ ਬੁਢੇਪਾ ਆਇਆ ਨਾ, ਤੇ ਇੱਕ ਦਿਨ ਆਪਣੇ ਪੁੱਤਰ ਨੂੰ ਕਮਾਲੇ ਨੂੰ ਕਹਿੰਦੇ ਵੀ ਕਮਾਲਿਆ ਲੈ, ਹੁਣ ਤੂੰ ਵੱਡਾ ਹੋ ਗਿਆ, ਮੈਂ ਸਾਰੀ ਉਮਰ ਝੂਠ ਦੀਆਂ ਦੁਕਾਨਾਂ ਤੋੜੀਆਂ ਨੇ, ਹੁਣ ਜਾਂਦਿਆਂ ਜਾਂਦਿਆਂ ਇੱਕ ਹੋਰ ਵੀ ਤੋੜ ਹੀ ਜਾਵਾਂ। ਇੱਥੇ ਇੱਕ ਪਖੰਡ ਚੱਲਿਆ, ਕਹਿੰਦੇ ਇੱਥੇ ਮਰਿਆ ਸਵਰਗ ਵਿੱਚ ਜਾਈਦਾ, ਆਪਣੇ ਕੱਪੜੇ ਬੰਨੇ ਪੋਟਲੀ ਵਿੱਚ ਮਗਹਰ ਚਲੇ ਗਏ। ਲੋਕਾਂ ਨੇ ਕਿਹਾ ਕਬੀਰ ਦੀ ਹੱਦ ਹੋ ਗਈ, ਲੋਕ ਤੇ ਇੱਥੇ ਆਉਂਦੇ ਨੇ ਮਰਨ ਵਾਸਤੇ, ਕਿਉਂਕਿ ਉਹਦਾ ਫਾਇਦਾ ਸੀ, ਉਹ ਇੱਕ ਬਿਜ਼ਨਸ ਸੀ, ਕਾਸ਼ੀ ਦਾ ਬਿਜ਼ਨਸ ਸੀ। ਉਹ ਬਹੁਤੇ ਧਰਮਾਂ ਦੇ ਵਿੱਚ ਬਿਜ਼ਨਸ ਚੱਲਦੇ ਨੇ, ਉਹ ਬਿਜ਼ਨਸ ਸੀ ਵੀ ਜਿੰਨੇ ਅਮੀਰ ਲੋਕ ਸਨ ਨਾ ਦੇਸ਼ ਦੇ, ਵਿਚਾਰੇ ਗਰੀਬਾਂ ਨੇ ਤੇ ਆਉਣਾ ਕੀ ਸੀ ਉੱਥੇ। ਜਦੋਂ ਉਹਨਾਂ ਨੂੰ ਇਹ ਗੱਲ ਦਾ ਪਤਾ ਲੱਗਾ ਵੀ ਇੱਥੇ ਆ ਕੇ ਸਵਰਗ ਵਿੱਚ ਜਾਈਦਾ, ਸਾਰੀ ਉਮਰ ਭਾਵੇਂ ਗੰਧ ਪਾਇਆ ਹੋਵੇ, ਪਾਪ ਕੀਤਾ ਹੋਵੇ, ਪੈਸੇ ਕੋਲ ਹੁੰਦੇ ਸਨ, ਉਹਨਾਂ ਨੇ ਪਹਿਲਾਂ ਤੇ ਘਰ ਖਰੀਦਣਾ ਇੱਥੇ ਕਾਸ਼ੀ ਵਿੱਚ, ਤੇ ਜਦੋਂ ਘਰ ਅਮੀਰਾਂ ਨੇ ਖਰੀਦਣੇ ਸ਼ੁਰੂ ਹੋ ਗਏ, ਪ੍ਰਾਪਰਟੀ ਮਹਿੰਗੀ ਹੋ ਗਈ, ਕਾਰੋਬਾਰ ਮਹਿੰਗਾ ਹੋ ਗਿਆ। ਇਹ ਤਰੀਕਾ ਹੁੰਦਾ ਹੈ, ਬੜੇ ਤਰੀਕੇ ਚੱਲਦੇ ਨੇ, ਬੜੇ ਤਰੀਕੇ ਚੱਲਦੇ ਨੇ। ਉਹ ਪ੍ਰਾਪਰਟੀ ਮਹਿੰਗੀ ਹੋ ਗਈ, ਘਰ ਖਰੀਦਣੇ ਸ਼ੁਰੂ ਹੋ ਗਏ, ਅਮੀਰ ਲੋਕ ਆਉਣੇ ਸ਼ੁਰੂ ਹੋ ਗਏ, ਇੱਕ ਇੱਕ ਘਰ ਇੱਥੇ ਲੈ ਲਿਆ। ਫਿਰ ਜਦੋਂ ਇੱਥੇ ਰਹਿੰਦੇ ਸਨ, ਉਹ ਖਾਂਦੇ ਵੀ ਮਹਿੰਗਾ ਸਨ, ਦੁਕਾਨਾਂ ਵੀ ਚੱਲ ਪਈਆਂ, ਫਿਰ ਕੱਪੜਾ ਵੀ ਮਹਿੰਗਾ ਪਾਉਂਦੇ ਸਨ, ਕੱਪੜੇ ਦਾ ਬਾਜ਼ਾਰ ਚੱਲ ਪਿਆ, ਫਿਰ ਹਕੀਮਾਂ ਦੀਆਂ ਦੁਕਾਨਾਂ, ਕਿਉਂਕਿ ਅਮੀਰ ਬੰਦੇ ਬਿਮਾਰ ਵੀ ਜ਼ਿਆਦੇ, ਉਹ ਵੀ ਚੱਲ ਪਈਆਂ। ਤੇ ਸਭ ਤੋਂ ਵੱਡੀ ਜਿਹੜੀ ਗੱਲ ਸੀ, ਜਦੋਂ ਉਹਨਾਂ ਨੇ ਇੱਥੇ ਮਰਨਾ ਤੇ ਉਹਨਾਂ ਦਾ ਭੋਗ ਪੈਣਾ ਇੱਥੇ, ਫਿਰ ਉਹ ਫਿਰ ਪੰਡਤਾਂ ਨੂੰ ਉਹਦਾ ਲਾਭ ਹੁੰਦਾ ਸੀ, ਕਿਉਂਕਿ ਦੂਰ ਦੂਰ ਬੰਦਾ ਮਰੇ ਕਿੱਥੇ ਪਹੁੰਚਦਾ, ਵਿੱਚ ਹੀ ਮਰੇ ਤੇ ਵਿੱਚ ਹੀ ਭੋਗ ਪਵੇ। ਇਹ ਤਰੀਕਾ ਚੱਲਦਾ ਹੈ। ਇਹਨੂੰ ਗੁਰੂ ਸਾਹਿਬ ਨੇ ਕਿਹਾ ਵੀ ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਕਿੱਧਰ ਭਟਕ ਗਿਆ, ਸ਼ਬਦ ਤੋਂ ਲਾਂਭੇ, ਗੁਰੂ ਤੋਂ ਲਾਂਭੇ ਚਲਾ ਗਿਆ, ਸੰਗਤ ਤੂੰ ਕੀਤੀ ਨਹੀਂ, ਪ੍ਰਭੂ ਦੇ ਪਿਆਰਿਆਂ ਰਾਹ ਨਹੀਂ ਤੈਨੂੰ ਲੱਭੇਗਾ। ਤਾਂ ਕਬੀਰ ਸਾਹਿਬ ਉੱਥੇ ਚਲੇ ਗਏ, ਤੈਸਾ ਮਗਹਰ ਤੈਸੀ ਕਾਸ਼ੀ, ਕਹਿੰਦੇ ਮੈਨੂੰ ਦੋਵੇਂ ਇੱਕੋ ਜਿਹੇ ਨੇ, ਕਾਸ਼ੀ ਨੂੰ ਵੀ ਨਹੀਂ ਨਿਖਦਿਆ, ਉਹ ਵੀ ਠੀਕ ਹੈ, ਪਰ ਮਗਹਰ ਮਾੜਾ ਨਹੀਂ, ਮਨੁੱਖ ਦਾ ਜੀਵਨ ਹੀ ਠੀਕ ਤੇ ਗਲਤ ਹੈ। ਹਾਂ, ਕੁਝ ਥਾਂ ਐਸੇ ਨੇ ਜਿਨ੍ਹਾਂ ਥਾਵਾਂ ਤੇ ਸਿਮਰਨ ਬਹੁਤਾ ਕੀਤਾ ਜਾਏ, ਉਹ ਥਾਂ ਸਹਾਇਤਾ ਕਰਦੇ ਨਾਮ ਜਪਣ ਵਿੱਚ ਬੰਦੇ ਦੀ, ਪਰ ਜਪਣਾ ਤੇ ਬੰਦੇ ਨੇ ਆਪ ਹੈ ਨਾ, ਥਾਵਾਂ ਨੇ ਥੋੜ੍ਹੀ ਸਵਾਰਨਾ, ਇਹ ਥੋੜੀ ਵੀ ਤੁਸੀਂ ਕਿਸੇ ਖਾਸ ਸ਼ਹਿਰ ਵਿੱਚ ਜਾ ਕੇ ਰਹਿੰਦੇ ਹੋ ਤੇ ਬਸ ਬਖਸ਼ਿਸ਼ ਹੋ ਗਈ। ਇਹਦਾ ਅਰਥ ਇਹ ਨਹੀਂ ਵੀ ਗੁਰੂ ਦੀ ਨਗਰੀ ਵਿੱਚ ਰਹਿੰਦੇ ਹਾਂ, ਜਿੰਨੇ ਗਾਹਕ ਆਏ ਸਵੇਰ ਤੋਂ ਸ਼ਾਮ ਤੱਕ ਜੇਬਾਂ ਕੱਟ ਕੱਟ ਕੇ ਉਹਨਾਂ ਦੀਆਂ ਲਾਹ ਕੇ ਥੱਲੇ ਵਗਾ ਦਿੱਤੀਆਂ, ਸ਼ਾਮ ਨੂੰ ਕਿਹਾ ਜੀ ਗੁਰੂ ਕੀ ਨਗਰੀ ਵਿੱਚ ਰਹਿੰਦੇ ਹਾਂ ਅਸੀਂ, ਇਹ ਗੁਰੂ ਕੀ ਨਗਰੀ ਨਹੀਂ ਇਸ ਤਰ੍ਹਾਂ। ਤਾਂ ਸਤਿਗੁਰੂ ਨੇ ਬਚਨ ਕੀਤੇ ਨੇ, ਤਾਂ ਕਾ ਮੂੜ ਉਚਾਰਤ ਭੇਦਾ, ਐਸੇ ਮੂਰਖ ਫਿਰ ਧਰਮ ਦਾ ਭੇਦ ਉਚਾਰਦੇ ਨੇ। ਜਾਂ ਕੋ ਭੇਵ ਨਾ ਪਾਵਤ ਵੇਦਾ, ਭੇਵ ਕਹਿੰਦੇ ਨੇ ਭੇਤ ਨੂੰ, ਜਿਸ ਦਾ ਭੇਤ ਵੇਦਾਂ ਨੇ ਵੀ ਨਹੀਂ ਪਾਇਆ। ਤਾਂ ਕੋ ਕਰ ਪਾਹਣ ਅਨੁਮਾਨਤ, ਉਹ ਤਜਰਬਾ ਲਾਉਂਦੇ ਨੇ ਵੀ ਪਰਮਾਤਮਾ ਪੱਥਰ ਵਿੱਚ ਹੈ। ਮਹਾਂਮੂੜ ਕਛ ਭੇਦ ਨਾ ਜਾਣਤ, ਐਸੇ ਮਹਾਂਮੂਰਖ ਇਸ ਭੇਦ ਨੂੰ ਨਹੀਂ ਜਾਣਦੇ। ਕਹਿੰਦੇ ਮਹਾਂਦੇਵ ਕੋ ਕਹਿਤ ਸਦਾ ਸ਼ਿਵ, ਮਹਾਂਦੇਵ ਕਹਿੰਦੇ ਨੇ ਸ਼ਿਵ ਜੀ ਨੂੰ, ਕਹਿੰਦੇ ਮਹਾਂਦੇਵ ਨੂੰ ਸਦਾ ਸ਼ਿਵ ਕਹਿੰਦੇ ਨੇ, ਸਦਾ ਸ਼ਿਵ ਦੇ ਅਰਥ ਨੇ ਪਰਮਾਤਮਾ। ਇਹ ਸ਼ਿਵ ਸ਼ਬਦ ਤੋਂ ਭੁਲੇਖਾ ਪੈ ਗਿਆ ਕਈਆਂ ਨੂੰ, ਵੀ ਇਹ ਦੇ ਸ਼ਿਵਾ ਵਰ ਮੋਹੇ ਹੈ ਤੇ ਸ਼ਿਵ ਜੀ ਨੂੰ ਕਿਹਾ। ਸਦਾ ਸ਼ਿਵ ਦਾ ਮਤਲਬ ਹੈ ਅਕਾਲ ਪੁਰਖ ਵਾਹਿਗੁਰੂ, ਮਹਾਂਦੇਵ ਦਾ ਮਤਲਬ ਹੈ ਸ਼ਿਵ ਜੀ ਦੇਵਤਾ ਮਹਾਂਦੇਵ। ਕਹਿੰਦੇ ਉਹ ਮਹਾਂਦੇਵ ਨੂੰ ਪਰਮਾਤਮਾ ਕਹੀ ਜਾਂਦੇ। ਮਹਾਂਦੇਵ ਕੋ ਕਹਿਤ ਸਦਾ ਸ਼ਿਵ, ਨਿਰੰਕਾਰ ਕਾ ਚਿੰਤ ਨਹਿ ਭੇਵ, ਨਿਰੰਕਾਰ ਦਾ ਅਕਾਲ ਪੁਰਖ ਦਾ ਭੇਦ ਨਹੀਂ, ਇਹ ਤਰਕ ਕਿਹਾ ਹੈ। ਪਰ ਭਗਤੀ ਭਾਵ ਵਾਲੇ ਗੁਰੂ ਗੋਬਿੰਦ ਸਿੰਘ ਇਸ ਤਰਕ ਨੂੰ ਕਹਿ ਕੇ ਫਿਰ ਇਹਦੇ ਵਿੱਚੋਂ ਨਿਕਲਣ ਲੱਗੇ ਨੇ, ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਤਰੀਕਾ। ਅਖੀਰ ਤੇ ਕਹਿੰਦੇ ਆਪ ਆਪਣੀ ਬੁੱਧ ਹੈ ਜੇਤੀ। ਇਹ ਅਕਾਲ ਪੁਰਖ ਜੀਓ, ਇਹ ਲੋਕ ਫਿਰ ਤਾਂ ਇਸ ਤਰ੍ਹਾਂ ਕਰਦੇ ਹੋਣਗੇ, ਇਹਨਾਂ ਨੂੰ ਬੁੱਧੀ ਤੁਸਾਂ ਇਸ ਤਰ੍ਹਾਂ ਦੀ ਦੇ ਦਿੱਤੀ। ਵਰਨਤ ਭਿੰਨ ਭਿੰਨ ਤੋਹੇ ਤੇਤੀ, ਵੱਖਰੀ ਵੱਖਰੀ ਵਰਣਨ ਕਰਨਾ, ਵੱਖਰੀ ਵੱਖਰੀ ਵਿਚਾਰ ਤਾਂ ਕਰਦੇ ਨੇ ਜਿਵੇਂ ਦੀ ਤੁਸੀਂ ਬੁੱਧੀ ਦਿੰਦੇ ਹੋ। ਤੁਮਰਾ ਲਖਾ ਨਾ ਜਾਏ ਪਸਾਰਾ, ਕਿਹ ਬਿਦ ਸਜਾ ਪ੍ਰਥਮ ਸੰਸਾਰਾ, ਤੁਹਾਡਾ ਪਸਾਰਾ ਕਿਸੇ ਨੇ ਜਾਣਿਆ, ਤੁਹਾਡਾ ਅੰਤ ਕਿਸੇ ਨੇ ਲੱਭਿਆ, ਕਿਵੇਂ ਸੰਸਾਰ ਬਣਾਇਆ। ਅੱਜ ਦੇ ਇਹਨਾਂ ਤਿੰਨ ਸ਼ੰਤਾਂ ਵਿੱਚ ਵਿਸ਼ੇਸ਼ ਤੌਰ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਧਾਰਮਿਕ ਜਗਤ ਦੇ ਵਿੱਚ ਚੱਲਦੇ ਭੁਲੇਖਿਆਂ ਦਾ ਵਰਣਨ ਕੀਤਾ ਹੈ ਕਿ ਜਿਹੜੇ ਲੋਕ ਧਰਮ ਬਾਰੇ ਨਹੀਂ ਜਾਣਦੇ, ਕੱਖ ਵੀ ਨਹੀਂ ਜਾਣਦੇ, ਉਹ ਬਹੁਤਾ ਬੋਲਦੇ ਨੇ, ਬਹੁਤਾ ਕਹਿੰਦੇ ਨੇ, ਔਰ ਜਿਨ੍ਹਾਂ ਨੇ ਕੁਝ ਜਾਣਿਆ ਉਹ ਬੋਲਣਾ ਨਹੀਂ ਚਾਹੁੰਦੇ, ਕਹਿਣਾ ਨਹੀਂ ਚਾਹੁੰਦੇ। ਬੋਲਣਾ ਉਹਨਾਂ ਦੀ ਮਜਬੂਰੀ ਹੋ ਜਾਂਦਾ, ਉਹਨਾਂ ਦਾ ਕੰਮ, ਉਹਨਾਂ ਦੀ ਡਿਊਟੀ ਹੈ। ਸੋ ਇਹ ਵਿਚਾਰਾਂ ਕਲਗੀਆਂ ਵਾਲੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀਆਂ ਨੇ, ਅਗਲੇ ਛੰਦ ਫਿਰ ਵਿਚਾਰੇ ਜਾਣਗੇ। ਇੰਨੀਆਂ ਬੇਨਤੀਆਂ, ਪ੍ਰਵਾਨ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਹੁਣ ਰਹਿ ਰਾਜ ਸਾਹਿਬ ਜੀ ਦੀ ਬਾਣੀ ਦਾ ਪਾਠ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।